ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਗਨਨ ਨਾਸਕ ਬਿਗਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁਨ ਪੁਨ ਵਾਹਿਗੁਰੂ ਪੁਨ ਬੰਦੋ ਬਾਰ ਬਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸ਼੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਤਰ ਪਰ ਤਰ ਕਰ ਮਾਥ ਜਿਸ ਮਹ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬੇਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਜਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੁਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਜਿਸ਼ਟ ਪ੍ਰਾਤਾ ਸੰਗ ਮਿਲ ਨੀਕੇ ਸ਼੍ਰੀ ਹਰ ਰਾਏ ਦੀਰਾ ਕੀਨ ਕੁਸ਼ਲ ਜੁਤ ਉਤਰੇ ਉਦਲ ਸਮਦਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਜੀਵਨ ਕਥਾ ਸਤਿਗੁਰਾਂ ਦੇ ਜੀਵਨ ਦਾ ਪਵਿੱਤਰ ਪਾਵਨ ਇਤਿਹਾਸ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬੜੇ ਪਿਆਰ ਨਾਲ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਜੋ ਕਰਤਾਰਪੁਰ ਸਾਹਿਬ ਦੇ ਵਸਿੰਦੇ ਹਨ ਗੁਰਦੁਆਰਾ ਸ੍ਰੀ ਥੰਮ ਸਾਹਿਬ ਦਾ ਇਤਿਹਾਸ ਸੁਣਾਇਆ ਕਿ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਆਪਣੇ ਨਿਵਾਸ ਲਈ ਇੱਥੇ ਮਹਿਲ ਬਣਵਾਏ ਤੇ ਮਹਿਲਾਂ ਵਾਸਤੇ ਇੱਕ ਵੱਡੀ ਲੱਕੜ ਦੀ ਲੋੜ ਸੀ। ਇਲਾਕੇ ਵਿਚ ਬਹੁਤ ਭਾਲ ਕਰਨ ਤੋਂ ਬਾਅਦ ਇੱਕ ਟਾਹਲੀ ਦਾ ਪਤਾ ਲੱਗਾ ਪਰ ਉਸ ਟਾਹਲੀ ਵਿਚ ਕਿਸੇ ਸ਼ਕਤੀ ਦਾ ਨਿਵਾਸ ਸੀ। ਉਸ ਟਾਹਲੀ ਦੇ ਇਲਾਕੇ ਵਿਚ ਪੂਜਾ ਹੁੰਦੀ ਸੀ। ਵੀਹ ਕੋਹ ਦੇ ਲੋਕ ਆ ਕੇ ਉਥੇ ਨਮਸਕਾਰਾਂ ਕਰਕੇ ਭੇਟਾਵਾਂ ਭੇਟ ਕਰਦੇ ਸਨ। ਸਤਿਗੁਰਾਂ ਨੇ ਭਾਈ ਪ੍ਰਾਣਾ ਜੀ ਔਰ ਭਾਈ ਸਧਾਰਨ ਜੀ ਨੂੰ ਟਾਹਲੀ ਕੱਟਣ ਵਾਸਤੇ ਭੇਜਿਆ। ਭਾਈ ਪ੍ਰਾਣਾ ਜੀ ਹੋਣੀ ਜਦੋਂ ਸਿੱਖ ਸੇਵਕਾਂ ਨੂੰ ਨਾਲ ਲੈ ਕੇ ਟਾਹਲੀ ਕੱਟਣ ਵਾਸਤੇ ਪਹੁੰਚੇ। ਟਾਹਲੀ ਦਾ ਆਕਾਰ ਵਾਕਈ ਬਹੁਤ ਵੱਡਾ ਹੈ ਪਰ ਉਸ ਵਕਤ ਉਹਦੇ ਵਿਚੋਂ ਆਵਾਜ਼ ਆਈ ਕਿ ਸਾਨੂੰ ਨਾ ਕੱਟੋ, ਗੁਰੂ ਸਾਹਿਬ ਜੀ ਦਾ ਮੈਂ ਕੁਝ ਨਹੀਂ ਵਿਗਾੜਿਆ, ਉਹ ਮੇਰਾ ਘਰ ਕਿਉਂ ਤੋੜ ਰਹੇ ਨੇ। ਤੋ ਪੰਜਵੇਂ ਪਾਤਸ਼ਾਹ ਨੂੰ ਜਾ ਕੇ ਸਿੱਖਾਂ ਨੇ ਬੇਨਤੀ ਕੀਤੀ ਤੋ ਸੁਣ ਕੇ ਸਤਿਗੁਰੂ ਜੀ ਆਪ ਚੱਲ ਕੇ ਆਏ। ਇਹਨੂੰ ਧੀਰਜ ਦਿੱਤਾ ਕਿ ਭਾਈ ਤੇਰੀ ਪੂਜਾ ਹੁੰਦੀ ਰਹੇਗੀ, ਤੇਰਾ ਸਤਿਕਾਰ ਵੀ ਬਣਿਆ ਰਹੇਗਾ, ਪਹਿਲਾਂ ਨਾਲੋਂ ਵੀ ਦੁੱਗਣੀ ਚੌਗਣੀ ਸੇਵਾ ਤੇਰੀ ਪੂਜਾ ਹੋਵੇਗੀ। ਤੋ ਸਤਿਗੁਰੂ ਜੀ ਨੇ ਇਸ਼ਾਰਾ ਕਰਕੇ ਇਹ ਟਾਹਲੀ ਕਟਵਾਈ ਔਰ ਬਚਨ ਕੀਤਾ ਕਿ ਇਹਦੇ ਵਿਚੋਂ ਥੰਮ ਤੋੜ ਕੇ ਵੱਢ ਕੇ ਕੱਟ ਕੇ ਲੈ ਆਓ ਜਿੰਨੀ ਕੁ ਲੋੜ ਹੈ। ਕਹਿੰਦੇ ਥੰਮ ਕੱਟਿਆ, ਜਦੋਂ ਥੰਮ ਲਿਆ ਕੇ ਮਹਿਲਾਂ ਵਿਚ ਰੱਖਿਆ ਪਰ ਉਹ ਥੰਮ ਛੋਟਾ ਹੋ ਗਿਆ, 8 ਉਂਗਲਾ, ਕਾਰੀਗਰਾਂ ਵਾਸਤੇ ਫਿਰ ਸਮੱਸਿਆ ਬਣ ਗਈ। ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪਹਿਲਾਂ ਇਹ ਟਾਹਲੀ ਆਪਣੀ ਮਰਜ਼ੀ ਨਾਲ ਵਧਦੀ ਰਹੀ ਹੈ, ਹੁਣ ਇੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਨੇ, ਸੰਗਤ ਨੇ ਬੈਠ ਕੇ ਇਸ ਘਰ ਦੇ ਵਿਚ ਪਰਮੇਸ਼ਰ ਦਾ ਸੁਜਸ ਕਰਨਾ, ਨਾਮ ਜਪਣਾ, ਇੱਥੇ ਵੀ ਇਹ ਟਾਹਲੀ ਆਪਣੀ ਇੱਛਾ ਨਾਲ ਵਧੇਗੀ, ਇੱਥੇ ਸਾਡੀ ਇੱਛਾ ਨਾਲ ਵਧ ਜਾਏ। ਸਤਿਗੁਰਾਂ ਦਾ ਬਚਨ ਸੁਣਦਿਆਂ ਕਹਿੰਦੇ ਉਹ ਥੰਮ ਜਿਹੜਾ ਸੀ 8 ਉਂਗਲਾਂ ਉੱਚਾ ਹੋ ਗਿਆ, ਕਾਰੀਗਰਾਂ ਨੇ ਉਹ ਥੰਮ ਮਕਾਨ ਵਿਚ ਦੇ ਕਰਕੇ ਬੜਾ ਸੁੰਦਰ ਮਕਾਨ ਉਸਾਰਿਆ। ਪਰ ਜਦੋਂ ਖਾਲਸੇ ਦਾ ਰਾਜ ਦਾ ਸਮਾਂ ਆਇਆ ਉਸ ਵੇਲੇ ਸੂਬੇ ਜਲੰਧਰ ਨਾਸਰ ਅਲੀ ਨੇ ਹਮਲਾ ਕਰਕੇ ਗੁਰਦੁਆਰਾ ਥੰਮ ਸਾਹਿਬ ਦੀ ਬੇਅਦਬੀ ਕੀਤੀ ਔਰ ਥੰਮ ਸਾਹਿਬ ਨੂੰ ਜਲਾਇਆ, ਅੱਗ ਰੱਖ ਕੇ ਆਲੇ ਦੁਆਲੇ ਲੱਕੜਾਂ ਰੱਖ ਕੇ ਅੱਗ ਬਾਲ ਕੇ ਜਲਾ ਦਿੱਤਾ। ਪਰ ਪੂਜਾ ਹਾਲੇ ਵੀ ਥੰਮ ਸਾਹਿਬ ਦੀ ਉਸੇ ਤਰ੍ਹਾਂ ਹੁੰਦੀ। ਸੋ ਇਸ ਪ੍ਰਕਾਰ ਥੰਮ ਸਾਹਿਬ ਦਾ ਇਹ ਸਾਰਾ ਇਤਿਹਾਸ, ਉਹ ਜਿਹੜੇ ਪੁਰਾਤਨ ਸਿੱਖ ਸਨ ਕਰਤਾਰਪੁਰ ਸਾਹਿਬ ਦੇ ਰਹਿਣ ਵਾਲੇ, ਉਨ੍ਹਾਂ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੁਣਾਇਆ। ਸਤਵੇਂ ਪਾਤਸ਼ਾਹ ਜੀ ਮਹਾਰਾਜ ਜਿਵੇਂ ਕਰਤਾਰਪੁਰ ਸਾਹਿਬ ਚ ਕੁਝ ਦਿਨ ਰਹਿ ਕੇ ਨਿਵਾਸ ਕਰ ਰਹੇ ਨੇ, ਆਓ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਹਰਿਰਾਏ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜੀਸ਼ਟ ਪ੍ਰਾਤਾ ਸੰਗ ਮਿਲ ਨੀਕੇ ਸ੍ਰੀ ਹਰਿਰਾਏ।
ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਆਏ ਨੇ, ਇੱਥੇ ਆਪਣੇ ਵੱਡੇ ਭਰਾ ਬਾਬਾ ਧੀਰ ਮੱਲ ਜੀ ਗੁਰੂ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਸਨ, ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਸਨ, ਬਾਬਾ ਧੀਰ ਮੱਲ ਜੀ। ਬਾਬਾ ਧੀਰ ਮੱਲ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਮਿਲੇ ਹਨ।
ਤੇਰਾ ਕੀਨ ਕੁਸ਼ਲ ਜੁਤ ਉਤਰੇ ਉਦਲ ਸਮਦਾਏ।
ਸਤਿਗੁਰੂ ਜੀ ਨੇ ਬਾਬਾ ਜੀ ਨਾਲ ਮੇਲ ਮਿਲਾਪ ਕਰਕੇ ਭਲੀ ਪ੍ਰਕਾਰ ਨਾਲ ਕਰਤਾਰਪੁਰ ਸਾਹਿਬ ਦੇ ਨਗਰ ਵਿਚ ਹੀ ਬਾਰ ਬਾਰ ਇਕ ਬਾਗ ਹੈ, ਉਥੇ ਅੱਜ ਵੀ ਸੱਤਵੇਂ ਪਾਤਸ਼ਾਹ ਦਾ ਸਥਾਨ ਹੈ। ਬਾਰ ਬਾਰ ਇਕ ਬਾਗ ਦੇ ਵਿਚ ਗੁਰੂ ਹਰਿਰਾਏ ਸਾਹਿਬ ਜੀ ਨੇ ਡੇਰਾ ਕੀਤਾ, ਬੜੀ ਕੁਸ਼ਲਤਾ ਸਮੇਤ ਖੁਸ਼ੀ ਸਮੇਤ ਮਹਾਰਾਜ ਜੀ ਨੇ ਡੇਰਾ ਕੀਤਾ। ਸਤਿਗੁਰਾਂ ਦੇ ਨਾਲ ਜਿੰਨੀਆਂ ਫੌਜਾਂ ਨੇ, ਮਹਾਰਾਜ ਜੀ ਦਾ ਜਿੰਨਾ ਵੱਡਾ ਦਲ ਹੈ, ਸਾਰੇ ਦਲ ਨੇ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਬਾਗ ਵਿਚ ਡੇਰਾ ਕੀਤਾ ਹੈ।
ਕੀਤਕ ਦਿਨ ਵਿਚ ਪੁਰ ਕਰਤਾਰਾ।
ਇਸੇ ਤਰ੍ਹਾਂ ਕੁਝ ਦਿਨ ਕਰਤਾਰਪੁਰ ਸਾਹਿਬ ਨਗਰ ਵਿਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਰਹਿੰਦਿਆਂ ਬਤੀਤ ਕੀਤੇ ਹਨ।
ਕਰਿਓ ਬਾਤ ਸਤਿਗੁਰ ਨੂੰ ਸੁਖਾਰਾ।
ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਬੜੇ ਸੁਖ ਦੇ ਨਾਲ ਸੁਖਾਲੇ ਤਰੀਕੇ ਨਾਲ ਕਰਤਾਰਪੁਰ ਸਾਹਿਬ ਰਹਿੰਦਿਆਂ ਕੁਝ ਦਿਨ ਬਸਰ ਕੀਤੇ ਹਨ।
ਦੇਸ਼ ਵਿਦੇਸ਼ਨ ਤੇ ਸੁਣ ਆਵੈ।
ਦੇਸ਼ਾਂ ਵਿਦੇਸ਼ਾਂ ਵਿਚ ਸੰਗਤਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਚ ਡੇਰਾ ਕੀਤਾ ਹੋਇਆ, ਬਜਾਏ ਕੀਰਤਪੁਰ ਸਾਹਿਬ ਜਾਣਦੇ ਉਹ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਚੱਲ ਕੇ ਆਉਂਦੀਆਂ ਨੇ। ਬੇਅੰਤ ਸੰਗਤਾਂ, ਬੇਅੰਤ ਸਿੱਖ ਕਰਤਾਰਪੁਰ ਸਾਹਿਬ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਅਨੇਕੇ ਅਕੋਰਨ ਕੋ ਸਿੱਖ ਲਿਆਵਾਂ।
ਗੁਰੂ ਕੇ ਸਿੱਖ ਅਨੇਕਾਂ ਪ੍ਰਕਾਰ ਦੀਆਂ ਅਕੋਰਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਫਿਰ ਆ ਕੇ ਸਤਿਗੁਰੂ ਜੀ ਨੂੰ ਮਿਲਦੇ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੇ ਹਨ। ਇਸ ਪ੍ਰਕਾਰ ਨਾਲ ਕਰਤਾਰਪੁਰ ਸਾਹਿਬ ਦੇ ਵਿਚ ਹੀ ਮਹਾਰਾਜ ਜੀ ਨੇ ਵਿਸਾਖੀ ਦਾ ਪੁਰਬ ਮਨਾਇਆ ਹੈ। ਕਾਫੀ ਦਿਨ ਬੀਤ ਗਏ, ਵਿਸਾਖੀ ਦਾ ਪੁਰਬ ਆਇਆ, ਤੋ ਵਿਸਾਖੀ ਦਾ ਪੁਰਬ ਵੀ ਸਤਿਗੁਰੂ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿਚ ਮਨਾਇਆ, ਕਿਉਂਕਿ ਗੁਰੂ ਘਰ ਦੇ ਵਿਚ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਉਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਮਨਾਇਆ ਜਾਣਾ ਆਰੰਭ ਹੋਇਆ ਗੋਇੰਦਵਾਲ ਸਾਹਿਬ ਤੋਂ। ਉਸ ਤੋਂ ਬਾਅਦ ਇਹ ਵਿਸਾਖੀ ਦਾ ਪੁਰਬ ਹਰ ਸਾਲ ਗੁਰੂ ਘਰ ਵਿਚ ਮਨਾਇਆ ਜਾਂਦਾ ਰਿਹਾ। ਤੋ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਵਾਰ ਜਿਹੜਾ ਵਿਸਾਖੀ ਦਾ ਪੁਰਬ ਆਇਆ, ਜੋੜ ਮੇਲਾ ਆਇਆ, ਉਹ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਹੈ।
ਚਲ ਆਏ ਨਰ ਦਰਸ਼ਨ ਕਾਂਖੇ।
ਵਿਸਾਖੀ ਦਾ ਪੁਰਬ ਨੇੜੇ ਜਾਣ ਕੇ ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਦੇ ਮਨ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੀ ਕਾਂਖਾ ਸੀ, ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਸੀ, ਇੱਦਾਂ ਦੇ ਸਿੱਖ ਬਹੁਤ ਸਾਰੇ ਮਾਈ ਭਾਈ ਚੱਲ ਕੇ ਆਏ ਹਨ।
ਜੰਗਲ ਦੇਸ਼ ਦਾ ਸਮਦਾਏ।
ਜੰਗਲ ਦੇ ਇਲਾਕੇ ਵਿਚ ਜਿਹਨੂੰ ਆਪਾਂ ਅੱਜ ਕੱਲ ਮਾਲਵਾ ਕਹਿੰਦੇ ਹਾਂ, ਆ ਜੋ ਬਠਿੰਡੇ ਦਾ ਇਲਾਕਾ ਹੈ, ਦਮਦਮਾ ਸਾਹਿਬ ਗੁਰੂ ਕਾਂਸ਼ੀ ਦਾ ਇਲਾਕਾ ਹੈ, ਮੋਗਾ ਹੈ, ਇਧਰਲੇ ਜਿਹੜੇ ਜ਼ਿਲ੍ਹੇ ਹਨ ਇਹਨਾਂ ਨੂੰ ਪਹਿਲਾਂ ਜੰਗਲ ਦਾ ਇਲਾਕਾ ਕਹਿੰਦੇ ਸਨ, ਪਰ ਸਤਿਗੁਰੂ ਜੀ ਨੇ, ਕਲਗੀਧਰ ਜੀ ਨੇ ਕਿਰਪਾ ਕਰਕੇ ਇਹਨੂੰ ਮਾਲਵਾ ਬਣਾਇਆ। ਕਹਿੰਦੇ ਇਸ ਮਾਲਵੇ ਦੇਸ਼ ਦੀਆਂ ਸੰਗਤਾਂ ਇਧਰ ਬਹੁਤ ਮਹਾਰਾਜ ਜੀ ਦੀ ਸਿੱਖੀ ਸੇਵਕੀ ਰਹੀ ਹੈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇਸ ਇਲਾਕੇ ਚ ਬਹੁਤ ਚਰਨ ਪਾਏ ਨੇ। ਫਿਰ ਮਹਾਰਾਜ ਨੌਵੇਂ ਪਾਤਸ਼ਾਹ ਵੀ ਇਧਰ ਵਿਚਰੇ ਨੇ, ਸੱਤਵੇਂ ਪਾਤਸ਼ਾਹ ਵੀ ਵਿਚਰੇ ਨੇ। ਤੋ ਜੰਗਲ ਦੇ ਇਲਾਕੇ ਵਿਚ ਬਹੁਤ ਸਾਰੀ ਗੁਰੂ ਘਰ ਦੀ ਸਿੱਖੀ ਸੇਵਕੀ ਹੈ।
ਅਜ਼ਮਤ ਪੂਰਨ ਭਗਤ ਭਾਈ।
ਇਹਨਾਂ ਸਿੱਖਾਂ ਦੇ ਵਿਚੋਂ, ਜੰਗਲ ਦੇ ਇਲਾਕੇ ਚ ਰਹਿਣ ਵਾਲੇ ਸਿੱਖਾਂ ਚ ਇਕ ਬੜੀ ਕਰਾਮਾਤੀ ਅਵਸਥਾ ਦੇ ਮਾਲਕ, ਜਿਨ੍ਹਾਂ ਵਿਚ ਬੜੀ ਭਾਰੀ ਅਜ਼ਮਤ ਹੈ, ਕਰਾਮਾਤ ਹੈ, ਉਹ ਸਿੱਖ ਵੀ ਰਹਿੰਦਾ ਜਿਹਦਾ ਨਾਂ ਹੈ ਭਾਈ ਭਗਤੂ। ਭਾਈ ਭਗਤੂ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਮਹਾਂਪੁਰਖ ਹੋਏ ਨੇ ਭਾਈ ਭਗਤੂ ਜੀ। ਇਨ੍ਹਾਂ ਦਾ ਜਨਮ ਗੁਰੂ ਰਾਮਦਾਸ ਜੀ ਦੇ ਬਚਨਾਂ ਨਾਲ ਹੋਇਆ ਸੀ। ਭਾਈ ਭਗਤੂ ਦੀ ਮਾਤਾ ਨੇ ਬੇਨਤੀ ਕੀਤੀ ਸੀ ਗੁਰੂ ਰਾਮਦਾਸ ਜੀ ਨੂੰ ਕਿ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨੂੰ ਉਹਨੂੰ ਰਿੜਕਦੀ ਵੇਖਾਂ। ਤੋ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਸੀ, ਤੁਹਾਡੇ ਗ੍ਰਹਿ ਪੁੱਤਰ ਹੋਵੇਗਾ, ਉਹਦਾ ਨਾਂ ਭਾਈ ਭਗਤੂ ਰੱਖਣਾ। ਭਾਈ ਭਗਤੂ ਜੀ ਦੀ ਅੰਸ਼ ਵੰਸ਼ ਦੇ ਵਿਚੋਂ ਹੀ ਰਾਜਾ ਉਦੇ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਕੈਂਥਲ ਦੀ ਰਿਆਸਤ ਦੇ ਵਿਚ ਰਾਜ ਕੀਤਾ। ਰਾਜਾ ਉਦੇ ਸਿੰਘ, ਰਾਜੇ ਉਦੇ ਸਿੰਘ ਨੇ ਭਾਈ ਸੰਤੋਖ ਸਿੰਘ ਜੀ ਨੂੰ, ਜਿਨ੍ਹਾਂ ਨੇ ਸਾਰਾ ਇਤਿਹਾਸ ਲਿਖਿਆ, ਉਹ ਰਾਜਾ ਉਦੇ ਸਿੰਘ ਨੇ ਭਾਈ ਸੰਤੋਖ ਸਿੰਘ ਜੀ ਨੂੰ ਇੱਕ ਬੜੀ ਸੁੰਦਰ ਹਵੇਲੀ ਦੇ ਕੇ ਉਨ੍ਹਾਂ ਦੇ ਮਹੀਨੇ ਦਾ ਗੁਜਰਾਨ ਚਲਾ ਕੇ ਬਹੁਤ ਸਾਰੀ ਮਾਇਆ ਭੇਟ ਕਰਕੇ ਸੂਰਜ ਪ੍ਰਕਾਸ਼ ਦਾ ਇਤਿਹਾਸ ਦਸਾਂ ਗੁਰੂਆਂ ਦਾ ਰਾਜੇ ਉਦੇ ਸਿੰਘ ਨੇ ਲਿਖਵਾਇਆ। ਉਹ ਰਾਜਾ ਉਦੇ ਸਿੰਘ ਜਿਨ੍ਹੇ ਏਡੀ ਵੱਡੀ ਇਹ ਮਹਾਨ ਸੇਵਾ ਭਾਈ ਸੰਤੋਖ ਸਿੰਘ ਜੀ ਪਾਸੋਂ ਕਰਵਾਈ, ਉਹ ਰਾਜਾ ਉਦੇ ਸਿੰਘ ਭਾਈ ਭਗਤੂ ਦੇ ਅੰਸ਼ ਵੰਸ਼ ਵਿਚੋਂ ਸੀ। ਭਾਈ ਸਾਹਿਬ ਭਾਈ ਭਗਤੂ ਜੀ ਜੋ ਬੜੇ ਅਜਮਤੀ ਕਰਾਮਾਤੀ ਪੁਰਖ ਨੇ, ਉਹ ਵੀ ਮਾਲਵੇ ਦੇ ਇਲਾਕੇ ਚ ਰਹਿੰਦੇ ਹਨ।
ਦੀਪ ਮਾਲਕਾ ਪ੍ਰਭ ਸੋਏ,
ਭਾਈ ਭਗਤੂ ਜੀ ਵੀ ਸਾਲ 6 ਮਹੀਨਿਆਂ ਵਿਚ ਇਕ ਅੱਧੀ ਵਾਰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜ਼ਰੂਰ ਆਉਂਦੇ ਸੀ, ਚਾਹੇ ਵਿਸਾਖੀ ਦਾ ਜੋੜ ਮੇਲਾ ਹੋਵੇ ਤੇ ਚਾਹੇ ਦੀਪਮਾਲਾ ਦਾ ਦੀਵਾਲੀ ਦਾ ਜੋੜ ਮੇਲਾ ਹੋਵੇ। ਜਦੋਂ ਵੀ ਕੋਈ ਜੋੜ ਮੇਲਾ ਹੁੰਦਾ ਸੀ, ਭਾਈ ਭਗਤੂ ਜੀ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਸਨ। ਹੁਣ ਵੀ ਵਿਸਾਖੀ ਦਾ ਜੋੜ ਮੇਲਾ ਆਇਆ ਤੋ ਭਾਈ ਭਗਤੂ ਜੀ ਦੇ ਮਨ ਚ ਇੱਛਾ ਹੋਈ ਕਿ ਮੈਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ।
ਖਸ਼ਟ ਮਾਸ ਗੁਰ ਦਰਸ਼ਨ ਜੋਏ,
6 ਮਹੀਨਿਆਂ ਬਾਅਦ ਦਰਸ਼ਨਾਂ ਨੂੰ ਜ਼ਰੂਰ ਆਉਂਦੇ ਸੀ ਭਾਈ ਭਗਤੂ ਜੀ। 6 ਕੁ ਮਹੀਨਿਆਂ ਵਿਚ ਇਕ ਵਾਰ, ਕਿਉਂਕਿ ਬਜੁਰਗ ਹੋ ਚੁੱਕੇ ਸੀ, ਬਿਰਧ ਹੋ ਚੁੱਕੇ ਸੀ ਭਾਈ ਭਗਤੂ ਜੀ, ਪਰ ਫਿਰ ਵੀ 6 ਮਹੀਨਿਆਂ ਵਿਚ ਇਕ ਅੱਧੀ ਵਾਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਭਗਤੂ ਜੀ ਜ਼ਰੂਰ ਆਉਂਦੇ ਹਨ।
ਸਿੱਖ ਸੰਗਤ ਕੇਤਕ ਕੇ ਸਾਥ ਜਾਏ ਬਿਲੋਕੈ ਸਤਿਗੁਰ ਨਾਥ।
ਇਧਰਲੇ ਇਲਾਕੇ ਦੇ ਬਹੁਤ ਸਾਰੇ ਸਿੱਖਾਂ ਨੂੰ, ਸੰਗਤ ਨੂੰ ਨਾਲ ਲੈ ਕੇ, ਭਾਈ ਭਗਤੂ ਜੀ ਦੀ ਪੂਜਾ ਬੜੀ ਹੁੰਦੀ ਸੀ ਭਗਤਾ ਭਾਈ ਕੇ ਨਗਰ ਦੇ ਇਲਾਕੇ ਦੇ ਆਲੇ ਦੁਆਲੇ ਦੇ ਜਿੰਨੇ ਪਿੰਡ ਸਨ ਉਥੇ ਭਾਈ ਭਗਤੂ ਜੀ ਦੀ ਪੂਜਾ ਹੁੰਦੀ ਸੀ। ਭਾਈ ਭਗਤੂ ਜੀ ਸਾਰੀ ਸੰਗਤ ਵਿਚ ਮੁਖੀ ਮਸੰਦ ਵੀ ਸੀ ਗੁਰੂ ਘਰ ਦੇ, ਇਸ ਕਰਕੇ ਸੰਗਤ ਵੱਲੋਂ ਬਹੁਤ ਸਤਿਕਾਰ ਸੀ ਭਾਈ ਭਗਤੂ ਜੀ ਜਦੋਂ ਆਉਂਦੇ ਨੇ। ਉਨ੍ਹਾਂ ਨਾਲ ਸੈਂਕੜਿਆਂ ਦੀ ਗਿਣਤੀ ਚ ਸਿੱਖ ਸੇਵਕ ਸੰਗਤਾਂ ਨਾਲ ਚੱਲ ਕੇ ਆਉਂਦੀਆਂ ਹਨ।
ਅਲਪ ਬੈਸ ਤੇ ਸ਼੍ਰੀ ਹਰ ਰਾਏ ਦੇਖੇ ਭਗਤੂ ਕੋ ਸਮਝਾਏ।
ਉਦੋਂ ਗੁਰੂ ਹਰ ਰਾਏ ਸਾਹਿਬ ਜੀ ਦੀ ਉਮਰ ਛੋਟੀ ਸੀ, ਜਦੋਂ ਦੇ ਭਾਈ ਭਗਤੂ ਜੀ ਗੁਰੂ ਘਰ ਵਿਚ, ਉਨ੍ਹਾਂ ਨੂੰ ਮਹਾਰਾਜ ਜੀ ਗੁਰੂ ਹਰ ਰਾਏ ਸਾਹਿਬ ਜੀ ਵੇਖਣ ਲੱਗੇ ਭਾਈ ਭਗਤੂ ਜੀ ਨੂੰ। ਉਦੋਂ ਗੁਰੂ ਹਰ ਰਾਏ ਸਾਹਿਬ ਦੀ ਉਮਰ ਛੋਟੀ ਸੀ ਔਰ ਮਹਾਰਾਜ ਜੀ ਦਾ ਸੁਭਾਅ ਸੀ ਕਿ ਭਾਈ ਭਗਤੂ ਜੀ ਜਦੋਂ ਵੀ ਆਉਂਦੇ ਸੀ ਉਨ੍ਹਾਂ ਨੂੰ ਵੇਖ ਕੇ ਗੁਰੂ ਹਰ ਰਾਏ ਸਾਹਿਬ ਬੜੇ ਖੁਸ਼ ਹੁੰਦੇ ਸੀ। ਬਚਪਨ ਤੋਂ ਹੀ ਮਹਾਰਾਜ ਜੀ ਦਾ ਮੁੱਢ ਤੋਂ ਹੀ ਇਹ ਸੁਭਾਅ ਸੀ ਕਿ ਜਦੋਂ ਵੀ ਭਾਈ ਭਗਤੂ ਜੀ ਗੁਰੂ ਘਰ ਚੱਲ ਕੇ ਆਉਂਦੇ ਸਨ ਤੋ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਵੇਖ ਕੇ ਮੁਸਕਰਾਉਂਦੇ ਸੀ ਭਾਈ ਭਗਤੂ ਜੀ ਨੂੰ।
ਹਸਨ ਹੇਤ ਮੁਖ ਗਿਰਾ ਅਲਾਵੈ,
ਕਈ ਵਾਰ ਹੱਸਣ ਵਾਸਤੇ ਬਚਨ ਕਰਿਆ ਕਰਦੇ ਸੀ ਭਾਈ ਭਗਤੂ ਨਾਲ, ਮਹਾਰਾਜ ਜੀ ਮਜ਼ਾਕ ਵੀ ਕਰ ਲੈਂਦੇ ਸਨ, ਕਈ ਵਾਰ ਹੱਸਣ ਵਾਸਤੇ ਆਪਣੇ ਮੁਖੋਂ ਬਚਨ ਕਰਿਆ ਕਰਦੇ ਸਨ।
ਬਿਰਧ ਕੋ ਫਿਕਰ ਖਾਵੈ,
ਕਿਉਂਕਿ ਭਾਈ ਭਗਤੂ ਜੀ ਬਜੁਰਗ ਬਹੁਤ ਸਨ, ਉਨ੍ਹਾਂ ਦੀ ਬਜੁਰਗ ਵਾਲੀ ਬਜੁਰਗੀ ਵਾਲੀ ਹਾਲਤ ਵੇਖ ਕੇ ਸਤਿਗੁਰੂ ਜੀ ਬੜੇ ਖੁਸ਼ ਹੁੰਦੇ ਸੀ, ਬਹੁਤ ਜ਼ਿਆਦਾ ਮੁਸਕਰਾਉਂਦੇ ਸਨ। ਭਾਈ ਭਗਤੂ ਜੀ ਬਹੁਤ ਜ਼ਿਆਦਾ ਬਜੁਰਗ ਸਨ।
ਆਵੋ ਭਾਈ ਕੋ ਅਬ ਕਰਨੇ ਕਰੋ ਸਹੇੜਨ ਸੁੰਦਰ ਤਰਨੇ।
ਜਦੋਂ ਵੀ ਭਾਈ ਭਗਤੂ ਜੀ ਗੁਰੂ ਘਰ ਚੱਲ ਕੇ ਆਉਂਦੇ ਸਨ, ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਵੇਖ ਕੇ ਭਾਈ ਭਗਤੂ ਨੂੰ ਕਹਿੰਦੇ ਸੀ, ਹਾਂ ਭਾਈ ਭਗਤੂ ਚਰਖਾ ਸਹੇੜ ਲਿਆ, ਹੁਣ ਜਦੋਂ ਗੁਰੂ ਘਰ ਆਓਗੇ ਚਰਖਾ ਸਹੇੜ ਕੇ ਆਉਣਾ। ਚਰਖਾ ਸਹੇੜਨ ਦਾ ਮਤਲਬ ਹੈ ਵੀ ਵਿਆਹ ਕਰਾ ਲੋ। ਭਾਈ ਭਗਤੂ ਜੀ ਬਜੁਰਗ ਹਾਲਤ ਚ ਪਹੁੰਚੇ ਹੋਏ, ਗੁਰੂ ਹਰ ਰਾਏ ਸਾਹਿਬ ਜੀ ਨਾਲੇ ਹੱਸਿਆ ਕਰਦੇ ਨਾਲੇ ਬਚਨ ਕਰਦੇ ਸਨ, ਭਾਈ ਭਗਤੂ ਸ਼ਾਦੀ ਕਰਾ ਲੋ, ਵਿਆਹ ਕਰਾ ਕੇ ਕੋਈ ਚੰਗੀ ਘਰ ਵਾਲੀ ਸਹੇੜ ਕੇ ਸਾਡੇ ਕੋਲ ਆਓ।
ਕਹਿ ਸਿੱਖਣ ਮੈਂ ਉਰਾ ਰਖਾਵਾਂ,
ਇਹ ਤਾਂ ਬਚਨ ਕਰਕੇ ਸਤਿਗੁਰੂ ਜੀ ਨਾਲੇ ਆਪ ਹੱਸਦੇ ਸੀ ਨਾਲੇ ਸਿੱਖ ਵੀ ਹੱਸਦੇ ਸਨ। ਜਿੰਨੇ ਮਹਾਰਾਜ ਜੀ ਦੇ ਕੋਲ ਸਿੱਖ ਬੈਠੇ ਹੁੰਦੇ ਸੀ ਸਾਰੇ ਵੇਖ ਕੇ ਹੱਸ ਪੈਂਦੇ ਸੀ ਜਦੋਂ ਮਹਾਰਾਜ ਜੀ ਇਹ ਬਚਨ ਕਰਦੇ ਹਨ।
ਅਸੈਂ ਹੀਰ ਕਰ ਮਨ ਵਧਾਵਾਂ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਹੱਸਦੇ ਸਨ ਇਹਦੇ ਨਾਲ ਭਾਈ ਭਗਤੂ ਜੀ ਦਾ ਮਾਣ ਹੋਰ ਵਧਦਾ ਸੀ, ਭਾਈ ਭਗਤੂ ਜੀ ਦਾ ਸਤਿਕਾਰ ਹੋਰ ਵਧਦਾ ਸੀ ਕਿ ਮਹਾਰਾਜ ਜੀ ਗੁਰੂ ਸਾਹਿਬ ਜੀ ਭਾਈ ਭਗਤੂ ਨਾਲ ਕਿੰਨਾ ਪਿਆਰ ਕਰਦੇ ਨੇ, ਭਾਈ ਭਗਤੂ ਜੀ ਨਾਲ ਇੱਦਾਂ ਹਾਸ ਰਸ ਦੇ ਬਚਨ ਬਿਲਾਸ ਕਰਦੇ ਨੇ। ਇਹਦੇ ਨਾਲ ਭਾਈ ਭਗਤੂ ਜੀ ਦਾ ਮਾਣ ਸਤਿਕਾਰ ਹੋਰ ਸੰਗਤ ਵਿਚ ਵਧਦਾ ਸੀ।
ਸੁਣ ਭਗਤੂ ਬੰਧਨ ਕਰ ਪਾਏ
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਭਗਤੂ ਜੀ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਿਆ ਕਰਦੇ ਸਨ ਤੇ ਨਮਸਕਾਰ ਕਰਿਆ ਕਰਦੇ ਸਨ।
ਨਿਕਟ ਬੈਠ ਅਰਪੈ ਪਾਇਨ
ਔਰ ਕੋਲ ਬੈਠ ਕੇ ਸਤਿਗੁਰਾਂ ਦੇ ਚਰਨਾਂ ਵਿਚ ਬਹੁਤ ਸਾਰੀਆਂ ਪਿਟਾਵਾਂ ਆਪਣੇ ਇਲਾਕੇ ਤੋਂ ਇਕੱਠੀਆਂ ਕਰਕੇ ਲਿਆਉਂਦੇ ਸੀ। ਉਹ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕਰਕੇ ਅਰਪਦੇ ਸਨ।
ਜਬ ਡੇਰਾ ਲਖਪੁਰ ਕਰਤਾਰ ਗੁਰਦਰਸ਼ਨ ਕੋ ਸਮਾਂ ਵਿਚਾਰ
ਜਦੋਂ ਭਾਈ ਭਗਤੂ ਜੀ ਨੇ ਵੇਖਿਆ ਕਿ ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਡੇਰਾ ਕੀਤਾ ਹੋਇਆ ਤੋ ਇਨ੍ਹਾਂ ਨੇ ਆਪਣੇ ਮਨ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਕੀਤੀ ਕਿ ਸਤਿਗੁਰੂ ਜੀ ਇਸ ਵੇਲੇ ਕਰਤਾਰਪੁਰ ਸਾਹਿਬ ਬਿਰਾਜਮਾਨ ਨੇ ਤੇ ਮੈਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ। ਇਹ ਕਾਂਖਾ ਭਾਈ ਭਗਤੂ ਜੀ ਨੇ ਆਪਣੇ ਹਿਰਦੇ ਚ ਕੀਤੀ ਔਰ ਚੱਲ ਪਏ।
ਗਮਨੇ ਉਹ ਕਰਤੇ ਮਗ ਮੈਂ ਆਇਓ
ਇਹ ਰਸਤੇ ਵਿਚ ਤੁਰੇ ਆਉਂਦੇ ਨੇ ਭਾਈ ਭਗਤੂ ਜੀ ਜਦੋਂ ਆਪਣੇ ਘਰੋਂ ਚੱਲੇ ਮਾਲਵੇ ਦੇ ਇਲਾਕੇ ਚੋਂ ਕਰਤਾਰਪੁਰ ਸਾਹਿਬ ਨੂੰ ਆਉਂਦਿਆਂ ਰਸਤੇ ਵਿਚ ਤੁਰੇ ਆਉਂਦੇ ਨੇ।
ਤਨ ਕੋ ਅੰਤ ਸਮਾਨੀ ਰਾਇਓ
ਭਾਈ ਭਗਤੂ ਜੀ ਨੇ ਵੇਖ ਲਿਆ ਕਿਉਂਕਿ ਮਹਾਂਪੁਰਖ ਤ੍ਰਿਕਾਲ ਦਰਸ਼ੀ ਹੁੰਦੇ ਨੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦਾ ਵੀ ਗਿਆਨ ਹੁੰਦਾ ਕਿ ਕੀ ਵਰਤਣਾ। ਭਾਈ ਭਗਤੂ ਜੀ ਨੇ ਵੇਖ ਲਿਆ ਕਿ ਸਾਡੇ ਸਰੀਰ ਦਾ ਅੰਤਮ ਸਮਾਂ ਨੇੜੇ ਆ ਪਹੁੰਚਿਆ। ਹੁਣ ਸਾਡਾ ਅਖੀਰਲਾ ਗੇੜਾ ਗੁਰੂ ਘਰ, ਇਸ ਤੋਂ ਬਾਅਦ ਹੁਣ ਸਤਿਗੁਰੂ ਜੀ ਦੇ ਦਰਸ਼ਨ ਵੀ ਸਾਨੂੰ ਨਹੀਂ ਹੋਣੇ ਕਿਉਂਕਿ ਮੈਂ ਸਰੀਰ ਤਿਆਗ ਦੇਣਾ ਉੱਥੇ ਜਾ ਕੇ। ਭਾਈ ਭਗਤੂ ਜੀ ਨੇ ਆਪਣੇ ਅੰਤਮ ਸਮੇਂ ਨੂੰ ਨੇੜੇ ਆਏ ਵੇਖਿਆ।
ਇਹ ਮਨ ਜਾਨ ਵਿਚਾਰਤ ਭਇਓ ਸ੍ਰੀ ਗੁਰੂ ਆਖ ਬਾਰ ਬੋਕੀਓ
ਇਹ ਵਾਰ ਮਨ ਦੇ ਵਿਚ ਆਪਣੇ ਵਿਚਾਰ ਕਰਦੇ ਜਾ ਰਹੇ ਨੇ ਭਾਈ ਭਗਤੂ ਜੀ ਕਿ ਇਕ ਬਚਨ ਗੁਰੂ ਹਰਿਰਾਏ ਸਾਹਿਬ ਜੀ ਨੇ ਮੈਨੂੰ ਕਈ ਵਾਰ ਆਖਿਆ ਪਰ ਮੈਂ ਹਾਲੇ ਤੱਕ ਉਨ੍ਹਾਂ ਦਾ ਬਚਨ ਪਾਲ ਨਹੀਂ ਸਕਿਆ। ਸਤਿਗੁਰੂ ਜੀ ਨੇ ਇਕ ਬਚਨ ਮੈਨੂੰ ਕਈ ਵਾਰ ਕਿਹਾ, ਮੈਂ ਜਿੰਨੀ ਵਾਰ ਪਹਿਲਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਗਿਆ ਉਨੀ ਵਾਰ ਹੀ ਗੁਰੂ ਹਰਿਰਾਏ ਸਾਹਿਬ ਜੀ ਮੈਨੂੰ ਕਹਿੰਦੇ ਸੀ ਭਾਈ ਭਗਤੂ ਚਰਖਾ ਸੇੜ ਲਿਆ ਇਹ ਬਚਨ ਕਰਿਆ ਕਰਦੇ ਨੇ ਤੇ ਇਹ ਬਚਨ ਗੁਰੂ ਹਰਿਰਾਏ ਸਾਹਿਬ ਜੀ ਨੇ ਮੈਨੂੰ ਕਈ ਵਾਰ ਕੀਤਾ ਹੈ।
ਚਰਖਾ ਕਰੋ ਸਹੇੜਨ ਕੋਏ ਕੈਸੀ ਨਿਸ਼ਫਲ ਹੋਏ ਹੈ ਸੋਏ
ਗੁਰੂ ਸਾਹਿਬ ਜੀ ਨੇ ਮੈਨੂੰ ਬਚਨ ਕੀਤਾ ਹੈ ਕਿ ਤੁਸੀਂ ਚਰਖਾ ਸਹੇੜ ਲਓ ਤੇ ਜਿਹੜਾ ਬਚਨ ਗੁਰੂ ਸਾਹਿਬ ਕਰਦੇ ਨੇ ਉਹ ਕਦੇ ਨਿਸ਼ਫਲ ਨਹੀਂ ਹੁੰਦਾ। ਗੁਰੂ ਸਾਹਿਬ ਦਾ ਕੀਤਾ ਹੋਇਆ ਵਾਕ ਸਫਲ ਹੁੰਦਾ ਹੈ, ਉਹ ਜੋ ਬਚਨ ਕਹਿੰਦੇ ਨੇ ਸਾਰਥਕ ਹੁੰਦਾ ਹੈ, ਉਨ੍ਹਾਂ ਦਾ ਕਿਹਾ ਹੋਇਆ ਬਚਨ ਕਦੇ ਨਿਰਾਰਥ ਨਹੀਂ ਹੋ ਸਕਦਾ। ਜੇ ਉਹ ਇਹ ਬਚਨ ਕਰਦੇ ਨੇ ਇਹਦੇ ਵਿਚ ਵੀ ਕੋਈ ਭਲਾ ਹੈ, ਇਹਦੇ ਵਿਚ ਵੀ ਕੋਈ ਰਮਜ ਛੁਪੀ ਹੋਈ ਹੈ ਤੇ ਮੇਰਾ ਫਰਜ਼ ਬਣਦਾ ਕਿ ਮੈਂ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨਾਂ ਦੀ ਪਾਲਣਾ ਕਰਾਂ।
ਕਰਬੋ ਬਣੇ ਮੋਏ ਕੋ ਸਾਚਾ
ਮੈਨੂੰ ਗੁਰੂ ਹਰਿਰਾਏ ਸਾਹਿਬ ਜੀ ਦਾ ਕੀਤਾ ਹੋਇਆ ਬਚਨ ਸੱਚ ਕਰਨਾ ਚਾਹੀਦਾ।
ਅਨੇਕ ਵਾਰ ਗੁਰ ਹਸਤੇ ਬਾਚਾ
ਮੈਨੂੰ ਗੁਰੂ ਸਾਹਿਬ ਦਾ ਬਚਨ ਸੱਚ ਕਰਨਾ ਚਾਹੀਦਾ ਜੋ ਉਨ੍ਹਾਂ ਨੇ ਕਈ ਵਾਰ ਹੱਸਦਿਆਂ ਕਿਹਾ, ਕਈ ਵਾਰ ਮੁਸਕਰਾਉਂਦਿਆਂ ਹੋਇਆ ਮੇਰੇ ਨਾਲ ਇਹ ਬਚਨ ਮੈਨੂੰ ਕਿਹਾ, ਮੈਨੂੰ ਉਨ੍ਹਾਂ ਦਾ ਇਹ ਬਚਨ ਜ਼ਰੂਰ ਸੱਚ ਕਰਨਾ ਚਾਹੀਦਾ ਹੈ।
ਅਬ ਕੈ ਮਮ ਤਨ ਤਜਬੋ ਹੋਏ ਯਾ ਤੇ ਕਰਨ ਬਿਆ ਫਲ ਜੋਏ
ਹੁਣ ਇਸ ਵਾਰੀ ਮੇਰਾ ਅਖੀਰਲਾ ਗੇੜਾ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਯਾਤਰਾ ਦਾ ਇਹ ਅਖੀਰਲਾ ਗੇੜਾ ਹੈ ਕਿਉਂਕਿ ਹੁਣ ਉੱਥੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਮੈਂ ਆਪਣਾ ਸਰੀਰ ਕੁਝ ਦਿਨਾਂ ਬਾਅਦ ਤਿਆਗ ਦੇਣਾ ਤੇ ਜੇ ਮੇਰਾ ਸਰੀਰ ਤਿਆਗਿਆ ਗਿਆ ਤੇ ਗੁਰੂ ਸਾਹਿਬ ਦਾ ਬਚਨ ਪੂਰਾ ਨਾ ਹੋਇਆ ਤੇ ਫਿਰ ਲੋਕਾਂ ਵਿਚ ਇਸ ਗੱਲ ਦੀ ਹਾਸੀ ਵੀ ਹੋਵੇਗੀ, ਆਖਣਗੇ ਵੀ ਗੁਰੂ ਹਰਿਰਾਏ ਸਾਹਿਬ ਦਾ ਬਚਨ ਪੂਰਾ ਨਹੀਂ ਹੋਇਆ, ਮੈਨੂੰ ਸਤਿਗੁਰਾਂ ਦਾ ਬਚਨ ਜ਼ਰੂਰ ਪੂਰਾ ਕਰਨਾ ਚਾਹੀਦਾ। ਇਹਦੇ ਵਾਸਤੇ ਇਸੇ ਵੇਰੀ ਇਹੀ ਅਖੀਰਲੇ ਗੇੜੇ ਵਿਚ ਬਚਨ ਸੱਚ ਕਰਨਾ ਪਵੇਗਾ।
ਨਾਹੀਂ ਤਰੈ ਜਹਿ ਅਧ ਮਾਏ
ਨਹੀਂ ਤਾਂ ਅਧ ਵਿਚ ਇਹ ਬਚਨ ਰਹਿ ਜਾਏਗਾ, ਸਤਿਗੁਰਾਂ ਦਾ ਬਚਨ ਜੇ ਪੂਰਾ ਨਾ ਹੋਇਆ।
ਮੋਕੋ ਅਬ ਨੀ ਕੋ ਨਾਏ
ਜੇ ਗੁਰੂ ਸਾਹਿਬ ਦਾ ਬਚਨ ਅਧ ਵਿਚ ਹੀ ਰਹਿ ਗਿਆ ਤੇ ਇਹ ਮੇਰੇ ਵਾਸਤੇ ਚੰਗਾ ਨਹੀਂ। ਉਨ੍ਹਾਂ ਨੇ ਮੈਨੂੰ ਕਈ ਵਾਰ ਇਹ ਬਚਨ ਕਿਹਾ, ਭਗਤੂ ਚਰਖਾ ਸੇੜ ਲੈ ਤੇ ਮੈਂ ਹੀ ਅੱਗੋਂ ਹੱਸ ਕੇ ਆ ਜਾਂਦਾ, ਉਨ੍ਹਾਂ ਦਾ ਬਚਨ ਨਹੀਂ ਮੰਨਿਆ। ਪਰ ਹੁਣ ਤਾਂ ਅਖੀਰਲਾ ਗੇੜਾ ਇਸ ਵਾਰੀ ਅਖੀਰਲੀ ਵਾਰ ਉਨ੍ਹਾਂ ਦੇ ਦਰਸ਼ਨ ਕਰਕੇ ਮੈਂ ਸਰੀਰ ਤਿਆਗ ਦੇਣਾ ਤੇ ਸਰੀਰ ਤਿਆਗਣ ਤੋਂ ਪਹਿਲਾਂ ਮੈਨੂੰ ਉਨ੍ਹਾਂ ਦਾ ਬਚਨ ਪੂਰਾ ਕਰਨਾ ਚਾਹੀਦਾ ਉਨ੍ਹਾਂ ਦਾ ਬਚਨ ਪਾਲਣਾ ਚਾਹੀਦਾ ਹੈ
ਇਹ
ਤਾਂ ਭਾਈ ਭਗਤੂ ਜੀ ਰਸਤੇ ਵਿਚ ਆਪਣੇ ਮਨ ਚ ਸੋਚਦੇ ਆਉਂਦੇ ਨੇ ਆਪਣੇ ਮਨ ਚ ਅਨੇਕਾਂ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਆਉਂਦੇ ਨੇ
ਇੱਕ ਖੇਤ ਮਨ ਭਾਵਤ
ਕਹਿੰਦੇ ਇੱਕ ਰਸਤੇ ਚ ਖੇਤ ਵੇਖਿਆ ਇਹ ਮਨ ਭਾਉਂਦਾ ਖੇਤ ਰਸਤੇ ਵਿਚ ਵੇਖਿਆ ਹੈ
ਪਾਕਣ ਲੱਗਿਓ ਬਾਜਰਾ ਤਾ
ਕਹਿੰਦੇ ਬਾਜਰਾ ਪੱਕ ਰਿਹਾ ਸੀ ਖੇਤ ਲੱਗਾ ਹੋਇਆ ਬੜਾ ਸੁੰਦਰ ਖੇਤ ਹੈ ਬਾਜਰੇ ਦਾ ਖੇਤ ਹੈ ਤੇ ਬਾਜਰਾ ਪੱਕਿਆ ਹੋਇਆ
ਮਿਲੇ ਬਿਹੰਗਮ ਚੁਗਵੇ ਜਾ
ਉੱਥੇ ਬਹੁਤ ਸਾਰੇ ਪੰਛੀ ਇਕੱਠੇ ਹੋ ਕੇ ਬਾਜਰਾ ਖਾ ਰਹੇ ਨੇ ਉਹ ਬਾਜਰੇ ਦੇ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਨੇ
ਦੁਆਦਸ਼ ਬਰਕਨ ਕੀ ਇੱਕ ਕੰਨਿਆ
ਇੱਕ 12 ਕੁ ਸਾਲਾਂ ਦੀ ਲੜਕੀ ਬੈਠੀ ਸੀ ਜਿਹੜੀ ਬਾਜਰੇ ਦੀ ਖੇਤ ਦੀ ਰਾਖੀ ਕਰ ਰਹੀ ਸੀ ਪੰਛੀਆਂ ਨੂੰ ਉਡਾ ਕੇ 12 ਕੁ ਸਾਲ ਦੀ ਉੱਥੇ ਇੱਕ ਲੜਕੀ ਬੈਠੀ ਹੋਈ ਹੈ
ਸੁੰਦਰ ਰੂਪ ਵਿਸ਼ਾਲ ਸੁਪਨਿਆ
ਕਹਿੰਦੇ ਬੜੀ ਸੁੰਦਰ ਸਰੂਪ ਹੈ ਔਰ ਵਿਸ਼ਾਲ ਸੁਪਨਿਆ ਸੁਪਨਿਆ ਦਾ ਮਤਲਬ ਹੈ ਪੁੰਨਾ ਵਾਲੀ ਸੀ ਖਾਲਸਾ ਜੀ ਲੜਕੀ ਐਸੀ ਪਤ ਵਰਤਾ ਹੋਈ ਜਿਹਨੇ ਸਾਰੀ ਜ਼ਿੰਦਗੀ ਭਾਈ ਭਗਤੂ ਦੇ ਨਾਂ ਤੇ ਸਤੀ ਰਹਿ ਕੇ ਬਤੀਤ ਕੀਤੀ ਪਤ ਵਰਤਾ ਧਰਮ ਦੇ ਵਿਚ ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ ਮੁੜ ਕੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਵਾਈ ਕਹਿੰਦੇ ਇਹੋ ਜੇ ਪੁੰਨਾ ਵਾਲੀ ਪੁੰਨ ਆਤਮਾ ਉਹ 12 ਸਾਲਾਂ ਦੀ ਲੜਕੀ ਬੈਠੀ ਸੀ
ਕਰਤੀ ਉਡਾਮਨ ਖਗ ਚਮਦਾਇਆ
ਪੰਛੀਆਂ ਨੂੰ ਉਡਾ ਰਹੀ ਸੀ ਕਿਉਂਕਿ ਪੰਛੀ ਬਾਜਰੇ ਦੇ ਖੇਤ ਨੂੰ ਖਾ ਰਹੇ ਸਨ ਉਹ ਪੰਛੀਆਂ ਨੂੰ ਉਡਾ ਕੇ ਬਾਜਰੇ ਦੀ ਰਾਖੀ ਕਰ ਰਹੀ ਹੈ
ਖੇਤ ਪਕਾਵਤ ਜੁਗਨ ਬਤਾਇਆ
ਉਹ ਖੇਤ ਬਚਾ ਰਹੀ ਸੀ ਕਿਉਂਕਿ ਪੱਕਿਆ ਹੋਇਆ ਖੇਤ ਸੀ ਪੰਛੀ ਨੁਕਸਾਨ ਕਰ ਰਹੇ ਸਨ ਪੱਕੇ ਹੋਏ ਖੇਤ ਨੂੰ ਰੱਖ ਰਹੀ ਹੈ ਰਖਵਾਲੀ ਕਰ ਰਹੀ ਹੈ
ਜਿਸੇ ਬਿਲੋਕਤ ਚਿਤ ਮੈਂ ਆਏ
ਭਾਈ ਭਗਤੂ ਨੇ ਲੜਕੀ ਨੂੰ ਬੈਠਿਆਂ ਵੇਖਿਆ ਉਹਨੂੰ ਬੈਠਿਆਂ ਵੇਖ ਕੇ ਭਾਈ ਭਗਤੂ ਦੇ ਮਨ ਚ ਖਿਆਲ ਆਇਆ
ਇਹ ਰਾਹਤ ਕੀ ਸੁਤਾ ਸੁਆਏ
ਵੇਖ ਕੇ ਖਿਆਲ ਆਇਆ ਕਿ ਇਹ ਵੀ ਇੱਕ ਜ਼ਿਮੀਦਾਰ ਦੀ ਲੜਕੀ ਇੱਥੇ ਬੈਠੀ ਹੈ ਰਸਤੇ ਵਿਚ
ਹੁਣ ਕੋ ਬਾਕ ਸਫਲ ਕਰ ਦੇ
ਕਿਉਂ ਨਾ ਹੁਣ ਇੱਥੇ ਮੈਂ ਸਤਿਗੁਰਾਂ ਦਾ ਬਚਨ ਸਫਲ ਹੀ ਕਰ ਦਿਆਂ ਹਰ ਵੇਰੀ ਕਹਿੰਦੇ ਨੇ ਵੀ ਚਰਖਾ ਸੇੜਾ ਹੈ ਕਿ ਨਹੀਂ ਹੁਣ ਇਸ ਵੇਰੀ ਸਤਿਗੁਰੂ ਜੀ ਦਾ ਬਚਨ ਮੈਂ ਸਫਲ ਹੀ ਕਰ ਦਿਆਂ ਗੁਰੂ ਸਾਹਿਬ ਦਾ ਬਚਨ ਸੱਚ ਕਰ ਦਿਆਂ
ਇਸ ਕੇ ਸੰਗ ਵਿਆਹ ਕਰ ਲੈ
ਇਸ ਲੜਕੀ ਨਾਲ ਮੈਂ ਵਿਆਹ ਕਰ ਲਵਾਂ ਇਸ ਲੜਕੀ ਨਾਲ ਮੈਂ ਸ਼ਾਦੀ ਕਰ ਲਵਾਂ
ਵਿਚਾਰ ਕਰ ਬਿਰਦ ਬੋ ਭਾਈ
ਏਦਾਂ ਭਾਈ ਭਗਤੂ ਜੀ ਹੁਣ ਭਾਈ ਭਗਤੂ ਜੀ ਬੜੇ ਬਜੁਰਗ ਸੀ ਬਿਰਧ ਅਵਸਥਾ ਸੀ ਤੇ ਬਿਰਧ ਅਵਸਥਾ ਦੇ ਵਿਚ ਹੁਣ ਲੜਕੀ ਸਿਰਫ 12 ਕੁ ਸਾਲ ਦੀ ਹੈ ਉਹਦੇ ਨਾਲ ਸ਼ਾਦੀ ਕਰਨ ਵਾਸਤੇ ਆਪਣੇ ਮਨ ਚ ਫੁਰਨਾ ਕੀਤਾ ਸੰਕਲਪ ਕੀਤਾ
ਹੱਥ ਲਸ਼ਟਕਾ ਚਲਤ ਟਿਕਾਏ
ਹੱਥ ਦੇ ਵਿਚ ਲਸ਼ਟਕਾ ਸੀ ਲਸ਼ਟਕਾ ਕਹਿੰਦੇ ਨੇ ਸੋਟੀ ਨੂੰ ਜਿਹਦੇ ਨਾਲ ਚੱਲ ਕੇ ਅੱਗੇ ਤੁਰਦੇ ਸੀ ਸੋਟੀ ਦੇ ਖੂੰਡੀ ਦੇ ਸਹਾਰੇ ਨਾਲ ਉਹ ਸੋਟੀ ਦਾ ਸਹਾਰਾ ਲੈ ਕੇ ਅੱਗੇ ਤੁਰਦੇ ਤੁਰਦੇ ਰੁਕ ਗਏ ਖਲੋ ਗਏ
ਸਨੇ ਸਨੇ ਮਗ ਮੈਂ ਪਗ ਡਾਲਤ
ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿਚ ਤੁਰੇ ਆਉਂਦੇ ਨੇ ਕਦਮ ਪੁੱਟਦੇ ਆਉਂਦੇ ਨੇ
ਡਿੱਗ ਪਹੁੰਚਿਓ ਤਿਸਕੇ ਚਾਲਤ
ਜਦੋਂ ਚੱਲ ਕੇ ਉਸ ਲੜਕੀ ਦੇ ਨੇੜੇ ਪਹੁੰਚੇ ਉਸ ਲੜਕੀ ਦੇ ਕੋਲ ਆਏ
ਉੱਪਰ ਦਿਸ਼ਟ ਕਰੀ ਤਿਸ ਹੀਰਾ
ਕਹਿੰਦੇ ਉਹ ਲੜਕੀ ਨੇ ਉੱਪਰ ਨਿਗਾਹ ਕਰਕੇ ਭਾਈ ਭਗਤੂ ਜੀ ਵੱਲ ਵੇਖਿਆ ਕਿ ਭਾਈ ਭਗਤੂ ਜੀ ਖੜੇ ਹਨ
ਮੇਰੇ ਫਿਰਨੇ ਕੈ ਫੇਰਾ
ਉਸ ਵੇਲੇ ਭਾਈ ਭਗਤੂ ਜੀ ਫੇਰੇ ਫਿਰਨ ਵਾਸਤੇ ਉਸ ਵਕਤ ਬੋਲੇ ਭਾਈ ਭਗਤੂ ਜੀ ਕਹਿਣ ਲੱਗੇ ਉਸ ਲੜਕੀ ਦੇ ਆਲੇ ਦੁਆਲੇ ਉਸ ਸੋਟੀ ਨਾਲ ਲਕੀਰ ਖਿੱਚ ਕੇ ਨਾਲੇ ਫੇਰਾ ਫੇਰ ਦਿੱਤਾ ਤੇ ਨਾਲੇ ਬੋਲੇ ਕਹਿਣ ਲੱਗੇ
ਬੂਟ ਕਾਸ ਤੂੰ ਅਹੈ ਉਗਾ ਇਸਤੀਆ ਸੰਗ ਕਰੋ ਮੈਂ ਬਿਆ
ਕਹਿੰਦੇ ਬਚਨ ਕੀਤਾ ਕਿ ਇਹ ਘਾਹ ਦੇ ਬੂਟੇ ਗਵਾਹ ਨੇ ਇਸ ਗੱਲ ਦੇ ਸਾਕਸ਼ੀ ਨੇ ਕਿ ਮੈਂ ਇਸ ਲੜਕੀ ਨਾਲ ਸ਼ਾਦੀ ਕਰਦਾ मैं इस लड़की नाल ब्याह करदा हां, इस गल दी गवाही इस बूटे भरनगे, जिहड़े घा दे बूटे ने किणके ने इस गल दी गवाही भरनगे, साक्षी हन।
भई भर जा मेरी अबै,
अज तों बाद ए लड़की मेरी घरवाली है ते मैं इहदा पति हां।
त्रिन खग आन सुनो ए सबै,
ए घा दे किणके ओ पंछीओ तुसी भी सुन लवो सारे, उन्हां पंछियां नूं भी आवाज मार के कहा कि हे पंछियो तुसी भी सारे ध्यान नाल सुन लो कि अज तों बाद ए लड़की मेरी घरवाली है, मैं इहदा पति हां, तुसी इस गल दे साक्षी हो।
कास बूट के चौंदी शमाए, फिर लटका जिम होए ब्याए।
कहिंदे ने उस लड़की दे आले दुआले नाले तां सोटी नाल लकीर खिची जांदे ने घा दे बूटियां विच, ते कहिंदे जिवें ब्याह समय फेरे फिरी दे ने, एदा भाई भगतू जी ने आले दुआले फिर के फेरे ले हन।
जिस कन्या को गिरा सुनाए, महाबिरद ते सुनत ले जाए।
लड़की सी ओनू भी सुना दिता कि अज तों बाद तू मेरी सुपत्नी है, धर्म सुपत्नी है। ए बचन उस लड़की नू भी सुना दिते। हुण उह लड़की ने वेख्या भी बिरद बजुर्ग आदमी है, वेख के ओदे मन च लज्जा भी आई, शर्मसार ते शर्मिंदा भी होई।
कछो ना बोली तू जन ठाने,
लड़की कुछ नहीं बोली, चुप चाप बैठी रही। ओ भी कोई सती स्त्री सी, ओदा भी कोई जप तप सी पूर्वले जन्म दा, जिहने मुड़ के सारी जिंदगी भाई भगतू दी घरवाली हो के बतीत कीती। भाई भगतू दा लड़का सी भाई गोरा, ओदी मां बन के सारी जिंदगी ओदे घर रही, मुड़ के इस लड़की ने शादी नहीं कराई। ए भी कोई कौतक ही हुंदा, महापुरखां दी भगतां दी रजा हुंदी है। कहिंदे उस लड़की ने चोपी ठानी रखी, ओ कुछ नहीं बोली।
जित मैं चितवत सुनी जवानी,
गल भाई भगतू जी ने कही ओने सुन ली, ते सुन के अपने चित दे विच सारी गल नू चितव लिया, याद कर लिया।
भाई मग चल परयो अगारे,
भाई भगतू जी उत्थों अगे नू चले। भाई भगतू ने सोचिया भी चलो लड़की बैठी है, इथे मैं शादी करके चला भी जावांगा, किसे नू पता नहीं ए लड़की भी किते ब्याही जाएगी ते गुरु दा बचन भी पूरा हो जाएगा। भाई भगतू जी ने इस ख्याल दे नाल, इस फुरने दे नाल उत्थों चलना कीता, और भाई भगतू जी उत्थों चल पए।
आयो पुर करतार मजारे,
चलदिया चलदिया भाई भगतू जी करतारपुर साहब श्री गुरु हर राय साहब जी महाराज जी दे दर्शना नू पहुंचे हन।
श्री हर राय सुहावत गद्दी,
अगे जिथे गुरु हर राय साहब जी महाराज गुरता गद्दी ते सुभायमान हो रहे ने, शोभनीक हो रहे ने, उथे चल के आए ने भाई भगतू जी।
दर्श बिलोक पयो अहला दे,
दर्शन कीते, दर्शन करके सतगुरां दे बड़ा अहलाद, बड़ी भारी खुशी भाई भगतू दे हिरदे नू होई, गुरु दे दीदार परसके।
कर बंधन को बैठे उपास,
सतगुरां नू बंदना करके मत्था टेक के भाई भगतू जी सतगुरां दे पास ही महाराज जी दे चरणा विच ही बैठ गए।
कयो गुरु कुछ ठानत हाथ,
सतगुरु सच्चे पातशाह जी महाराज जी उस वेले कुछ बोले हसदियां है, जिवें अगे भी भाई भगतू जी जदों आउंदे सी ते सतगुरु जी हस के ओही बचन करदे सन, अज भी उस तरह ही मुस्कुरा के भाई भगतू जी नूं हसदिया होया महाराज जी कहण लगे।
आव भाए बिरद मैं माए, करियो सेणन कर को नाए।
महाराज जी कहंदे हां आओ भाई जी, आओ भाई भगतू जी आ गए हो, हुण तां उम्र तुहाडी बड़ी वडेरी हो गई, हले चरखा सेड़िया कि नहीं सेड़िया। उसे तरह महाराज जी फिर पुछदे, कहिंदे हुण तां उम्र भी तुहाडी बड़ी वडेरी हो गई है भाई भगतू जी, दसो कि चरखा सहेड़िया कि नहीं सहेड़िया।
निर्बल अब शरीर हो गए,
हुण तां तुहाडा शरीर भी बिल्कुल निर्बल हो गया, कमजोर हो चुका है।
सिखी को रस बोनित ले,
सिखी दा बड़ा भारी रस तुसी सारी जिंदगी माणिया, ਸਾਰੀ ਜ਼ਿੰਦਗੀ ਗੁਰੂ ਕੀ ਸਿੱਖੀ ਦੀ ਪਾਲਣਾ ਕੀਤੀ ਹੈ।
ਨੀਟ ਨੀਟ ਮਗਿਆ ਚੱਲੇ
ਸਹਿਜੇ ਸਹਿਜੇ ਬਜੁਰਗੀ ਵਿਚ ਵੀ ਤੁਸੀਂ ਏਡੀ ਦੂਰੋਂ ਚੱਲ ਕੇ ਗੁਰੂ ਘਰ ਆਉਂਦੇ ਹੋ, ਸਾਡੇ ਦਰਸ਼ਨ ਆ ਕੇ ਪਰਸਦੇ ਹੋ।
ਅਬ ਵੀ ਤਪ ਮੈਂ ਚਿਤ ਹੈ ਭਲੇ,
ਹਾਲੇ ਵੀ ਤੁਹਾਡੀ ਤਪੱਸਿਆ ਵਿਚ ਪ੍ਰੀਤ ਹੈ। ਨਹੀਂ ਤਾਂ ਇੰਨੀ ਬਜੁਰਗੀ ਵਿਚ ਓਦਾਂ ਹੀ ਬੰਦਾ ਹੌਸਲਾ ਢਾ ਜਾਂਦਾ ਹੈ, ਪਰ ਤੁਸੀਂ ਇੰਨੇ ਬਜੁਰਗ ਹੋਣ ਦੇ ਬਾਵਜੂਦ ਵੀ ਏਡੀ ਦੂਰੋਂ ਚੱਲ ਕੇ ਆਉਂਦੇ ਹੋ, ਹਾਲੇ ਵੀ ਤੁਹਾਡੀ ਤਪੱਸਿਆ ਵਿਚ ਤਪ ਦੇ ਵਿਚ ਪ੍ਰੀਤ ਹੈ, ਤਪ ਕਰ ਰਹੇ ਹੋ, ਇਹ ਵੀ ਤੁਹਾਡਾ ਬੜਾ ਵੱਡਾ ਤਪ ਹੈ।
ਸੁਣ ਕਰ ਜੋਰਤ ਭਗਤੋ ਭਾਖਾ,
ਇਹ ਵੀ ਤੁਹਾਡਾ ਬੜਾ ਵੱਡਾ ਤਪ ਹੈ, ਤਪੱਸਿਆ ਕਿ ਇੰਨੀ ਬਿਰਧ ਅਵਸਥਾ ਵਿਚ ਤੁਸੀਂ ਗੁਰੂ ਘਰ ਚੱਲ ਕੇ ਆਉਂਦੇ। ਹੁਣ ਵੀ ਜਿਹੜੇ ਬਜੁਰਗ ਘਾਲਣਾ ਘਾਲ ਕੇ ਗੁਰੂ ਘਰ ਆਉਂਦੇ ਨੇ, ਉਨ੍ਹਾਂ ਦੀ ਵੀ ਤਪੱਸਿਆ, ਉਨ੍ਹਾਂ ਦਾ ਵੀ ਉਹ ਤਪ ਹੀ ਗਿਣਿਆ ਜਾਂਦਾ। ਗੁਰੂ ਹਰਿਰਾਏ ਸਾਹਿਬ ਕਹਿ ਰਹੇ ਨੇ ਭਾਈ ਭਗਤੂ ਨੂੰ, ਭਾਈ ਭਗਤੂ ਤੇਰੀ ਬੜੀ ਵੱਡੀ ਤਪੱਸਿਆ ਕਿ ਤੂੰ ਇਹੋ ਜਿਹੀ ਬਿਰਧ ਅਵਸਥਾ ਦੇ ਵਿਚ ਵੀ ਗੁਰੂ ਘਰ ਚੱਲ ਕੇ ਆਇਆ ਹੈ, ਇਹ ਤੇਰੀ ਤਪ ਦੇ ਵਿਚ ਪ੍ਰੀਤ ਲੱਗੀ ਹੋਈ ਹੈ।
ਸੁਣ ਕਰ ਜੋਰਤ ਭਗਤੋ ਭਾਖਾ, ਸਦਾ ਆਪ ਕੀ ਸਫਲਤ ਕਾਂਖਾ।
ਜਦੋਂ ਮਹਾਰਾਜ ਜੀ ਨੇ ਆਖਿਆ ਵੀ ਦੱਸੋ ਹੁਣ ਚਰਖਾ ਸਹੇੜ ਲਿਆ ਕਿ ਨਹੀਂ ਸਹੇੜਿਆ, ਤੇ ਸੁਣ ਕੇ ਭਾਈ ਭਗਤੂ ਨੇ ਹੱਥ ਜੋੜੇ ਤੇ ਕਹਿਣ ਲੱਗਾ, ਸਤਿਗੁਰੂ ਆਪ ਜੀ ਦੀ ਕਾਂਖਾ ਤਾਂ ਸਦਾ ਹੀ ਸਫਲੀ ਹੁੰਦੀ ਹੈ, ਜੋ ਫੁਰਨਾ ਜੋ ਬਚਨ ਤੁਸੀਂ ਕਰਦੇ ਹੋ ਮਹਾਰਾਜ ਉਹ ਪੂਰਾ ਹੁੰਦਾ, ਉਹ ਸਦਾ ਹੀ ਸਫਲ ਹੁੰਦਾ, ਉਹ ਕਦੇ ਅਸਫਲ ਨਹੀਂ ਹੋ ਸਕਦਾ।
ਵਿਆਹ ਪੰਥ ਮੈਂ ਕਰ ਆਵਾ,
ਮਹਾਰਾਜ ਅੱਜ ਤੁਹਾਡਾ ਇਹ ਵੀ ਬਚਨ ਪਾਲ ਲਿਆ, ਮੈਂ ਰਸਤੇ ਵਿਚ ਅੱਜ ਸ਼ਾਦੀ ਕਰਕੇ ਆਇਆ, ਮਹਾਰਾਜ ਤੁਹਾਡਾ ਇਹ ਬਚਨ ਕਈ ਵਾਰ ਹੋਇਆ ਤੇ ਮੈਂ ਪਹਿਲਾਂ ਆਪ ਜੀ ਦਾ ਬਚਨ ਪਾਲ ਨਹੀਂ ਸਕਿਆ, ਪਰ ਅੱਜ ਪਾਲਿਆ, ਅੱਜ ਮੈਂ ਰਸਤੇ ਵਿਚ ਸ਼ਾਦੀ ਕਰਕੇ ਤਾਂ ਤੁਹਾਡੇ ਕੋਲ ਆਇਆ ਹਾਂ।
ਬਾਣ ਸਿੰਘ ਆਦਿਕ ਸਭ ਨੂੰ ਸੁਣਾਵਾ,
ਮਹਾਰਾਜ ਉਹ ਸ਼ਾਦੀ ਦੀ ਗਵਾਹੀ ਉਥੇ ਦੇ ਜਿਹੜੇ ਬਣ ਦੇ ਦਰਖਤ ਪੌਦੇ ਸਨ, ਘਾਹ ਦੇ ਬੂਟੇ ਸਨ, ਪੰਛੀ ਸਨ, ਉਹ ਸਾਰੇ ਭਰਨਗੇ, ਉਹਨਾਂ ਪੰਛੀਆਂ ਨੂੰ ਮੈਂ ਸਾਕਸ਼ੀ ਪਾ ਕੇ, ਉਥੋਂ ਦੇ ਦਰਖਤ ਘਾਹ ਦੇ ਬੂਟਿਆਂ ਨੂੰ ਵਿਚ ਸਾਕਸ਼ੀ ਪਾ ਕੇ ਮਹਾਰਾਜ ਸ਼ਾਦੀ ਕਰਕੇ ਆਇਆ, ਉਹ ਸਾਰੇ ਗਵਾਹੀ ਭਰਨਗੇ ਮੇਰੀ ਸ਼ਾਦੀ ਦੀ।
ਸੁਣ ਕੇ ਹੱਸੇ ਦੇਖ ਗੁਰਪੂਰੇ,
ਜਦੋਂ ਭਾਈ ਭਗਤੂ ਜੀ ਨੇ ਦੱਸਿਆ ਨਾ ਇਸ ਤਰ੍ਹਾਂ, ਸੁਣ ਕੇ ਗੁਰੂ ਹਰਿਰਾਏ ਸਾਹਿਬ ਜੀ ਹੱਸ ਪਏ, ਕਹਿੰਦੇ ਵਾਹ ਭਾਈ ਭਗਤੂ, ਤੂੰ ਗੁਰੂ ਕਾ ਸਿੱਖ ਹੈ, ਗੁਰੂ ਕਾ ਬਚਨ ਪਾਲਣ ਵਾਲਾ ਹੈ।
ਭਗਤੋ ਸਿੱਖ ਮਹਾਗੁਣ ਰੂਰੇ,
ਮਹਾਰਾਜ ਜੀ ਕਹਿੰਦੇ ਭਾਈ ਭਗਤੂ ਤੂੰ ਬੜਾ ਪਿਆਰ ਵਾਲਾ ਸਿੱਖ ਹੈ, ਤੇਰੇ ਵਿਚ ਵਾਕਈ ਗੁਣ ਸ਼ੁਭ ਗੁਣ ਹਨ, ਤੂੰ ਸ਼ੁਭ ਗੁਣਾਂ ਦਾ ਧਾਰਨੀ ਹੈ।
ਸਿੱਖੀ ਕੇਰ ਮਰਿਆਦਾ ਰੱਖੋ,
ਸਿੱਖੀ ਦੀ ਮਰਿਆਦਾ ਰੱਖਣ ਵਾਲਾ, ਅਸਲ ਵਿਚ ਸਿੱਖੀ ਇਸੇ ਨੂੰ ਕਹਿੰਦੇ ਨੇ ਕਿ ਜਿਹੜਾ ਸਿੱਖ ਗੁਰੂ ਦਾ ਬਚਨ ਬਿਨਾਂ ਵਿਚਾਰ ਤੋਂ ਮੰਨ ਲਵੇ, ਜੋ ਗੁਰੂ ਨੇ ਕਹਿ ਦਿੱਤਾ ਮੁੜ ਕੇ ਵਿਚਾਰਾ ਨਾ ਕਰੀ ਜਾਵੇ ਕਿ ਮੈਂ ਮੰਨਾ ਕਿ ਨਾ ਮੰਨਾ, ਬਸ ਬਿਨਾਂ ਵਿਚਾਰ ਤੋਂ ਗੁਰੂ ਕੇ ਬਚਨ ਦੀ ਪਾਲਣਾ ਕਰੇ, ਇਹਨੂੰ ਸਿੱਖੀ ਕਹਿੰਦੇ ਨੇ। ਇਹ ਸਿੱਖੀ ਦੀ ਮਰਿਆਦਾ ਹੈ, ਜਿਹੜੀ ਮਰਿਆਦਾ ਭਾਈ ਭਗਤੂ ਜੀ ਤੁਸੀਂ ਪਾਲ ਕੇ ਆਏ ਹੋ।
ਗੁਰ ਕਰਕੇ ਮੁਖੀ ਜਾਤੇ ਅਬ ਲਖੋ,
ਤੁਸੀਂ ਗੁਰੂ ਘਰ ਦੇ ਮੁਖੀ ਸਿੱਖਾਂ ਵਿਚੋਂ ਮੁਖੀ ਹੋ, ਇਸ ਕਰਕੇ ਤੁਹਾਡਾ ਜਸ ਸਾਰੇ ਸੰਸਾਰ ਵਿਚ ਉਜਾਗਰ ਰਹੇਗਾ, ਪ੍ਰਗਟ ਰਹੇਗਾ।
ਪੁੰਨ ਮੇਲਾ ਬੈਸਾਖੀ ਤੇਰਾ, ਆਏ ਮਿਲਿਓ ਗੁਰ ਨਿਕਟ ਕਨੇਰਾ।
ਖਾਲਸਾ ਜੀ ਵਿਸਾਖੀ ਦਾ ਜੋੜ ਮੇਲਾ ਆ ਪਹੁੰਚਿਆ, ਵਿਸਾਖੀ ਦੇ ਮੇਲੇ ਨੂੰ ਬੜੀਆਂ ਸੰਗਤਾਂ, ਬੜੇ ਸਿੱਖ ਬੜੇ ਭਾਰੀ ਉਮਾਹ ਨਾਲ ਉਤਸ਼ਾਹ ਨਾਲ ਚੱਲ ਕੇ ਗੁਰੂ ਘਰ ਇਕੱਠੇ ਹੋਏ ਨੇ।
ਅਨਕੇ ਤੋਰਨ ਲੱਗੇ ਅੰਬਾਰਾ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਦੇ ਢੇਰ ਲੱਗ ਗਏ ਸਤਿਗੁਰਾਂ ਦੇ ਚਰਨਾਂ ਵਿਚ।
ਦਰਸ਼ਨ ਕਰੇ ਲੈ ਸੁਖ ਸਾਰਾ,
ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰ ਸੁਖ ਪ੍ਰਾਪਤ ਕਰਦੇ ਨੇ ਸਿੱਖ, ਉਹਨਾਂ ਨੂੰ ਸਾਰ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਪੰਜ ਦਿਵਸ ਲੱਗ ਮੇਲਾ ਰਹੇ,
ਪੰਜ ਦਿਨਾਂ ਤੱਕ ਜੋੜ ਮੇਲਾ ਰਿਹਾ ਸਤਿਗੁਰਾਂ ਦੇ ਚਰਨਾਂ ਵਿਚ। ਵਿਸਾਖੀ ਦਾ ਜਿਹੜਾ ਜੋੜ ਮੇਲਾ, ਉਹ ਪੰਜ ਦਿਨਾਂ ਤੱਕ ਗੁਰੂ ਘਰ ਦੇ ਵਿਚ ਮਨਾਇਆ ਗਿਆ।
ਸੁਖ ਤੋਂ ਸਤਿਗੁਰ ਦਰਸ਼ਨ ਲਏ,
ਬੜੇ ਸੁਖ ਨਾਲ ਸਾਰਿਆਂ ਨੇ ਦਰਸ਼ਨ ਕੀਤੇ, ਖੁੱਲੇ ਦੀਦਾਰ ਖੁੱਲੇ ਦਰਸ਼ਨ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਕੀਤੇ ਹਨ।
ਨਿਜ ਸਦਨ ਗਏ ਪੁੰਨ ਸਾਰੇ
ਔਰ ਸਭ ਨੇ ਮਹਾਰਾਜ ਜੀ ਕੋਲੋਂ ਫਿਰ ਵਿਦਾਇਗੀਆਂ ਲਈਆਂ। ਆਗਿਆ ਲੈ ਕੇ ਪੰਜਾਂ ਦਿਨਾਂ ਦੇ ਮੇਲੇ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਵਾਪਸ ਆਪੋ ਘਰੇ ਤੋਂ ਆਪਣੇ ਘਰੋਂ ਘਰੀ ਚੱਲ ਪਏ।
ਪਾਏ ਕਾਮਨਾ ਸੁਜਾਤੀ ਉਚਾਰੇ
ਔਰ ਸਤਿਗੁਰਾਂ ਦੇ ਕੋਲੋਂ ਕਾਮਨਾਵਾਂ ਦੀ ਪੂਰਤੀ ਕਰਵਾ ਕੇ ਮਹਾਰਾਜ ਜੀ ਦਾ ਸੁਜਸ ਉਚਾਰਨ ਕਰਦਿਆਂ ਗੁਰਸਿੱਖ ਵਾਪਸ ਮੁੜ ਰਹੇ ਨੇ।
ਜਾਨ ਅੰਤ ਤਨ ਕੋ ਤਬ ਭਾਏ ਪੁਰ ਕਰਤਾਰ ਰਿਹਾ ਸੁਖਦਾਏ।
ਇਧਰ ਭਾਈ ਭਗਤੂ ਜੀ ਨੇ ਵੇਖਿਆ ਕਿ ਹੁਣ ਮੇਰੇ ਸਰੀਰ ਤਿਆਗਣ ਦਾ ਸਮਾਂ ਆ ਗਿਆ ਤੇ ਮੈਂ ਵਾਪਸ ਨਾ ਹੀ ਜਾਵਾਂ ਤੇ ਚੰਗਾ, ਇੱਥੇ ਗੁਰੂ ਘਰ ਵਿਚ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸਰੀਰ ਤਿਆਗਾਂ। ਤੋ ਭਾਈ ਸਾਹਿਬ ਭਾਈ ਭਗਤੂ ਜੀ ਨੇ ਆਪਣੇ ਸਰੀਰ ਦਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਭਾਈ ਭਗਤੂ ਜੀ ਵਾਪਸ ਨਹੀਂ ਗਏ, ਉਹ ਇੱਥੇ ਕਰਤਾਰਪੁਰ ਨਗਰ ਵਿਚ ਹੀ ਰਹਿ ਗਏ।
ਕੀਤਕ ਦਿਨ ਮੈਂ ਪਰ ਕਰ
ਰਹੇ ਹੋ, ਕੁਝ ਦਿਨ ਬਤੀਤ ਹੋਏ ਤੇ ਭਾਈ ਭਗਤੂ ਜੀ ਬਿਮਾਰ ਹੋ ਗਏ, ਸਰੀਰ ਕੁਝ ਰੋਗੀ ਹੋ ਗਿਆ।
ਅਤੀਸਾਰ ਕੋ ਸੰਕਟ ਲਿਓ,
ਅਤੀਸਾਰ ਦਾ ਸੰਕਟ, ਅਤੀਸਾਰ ਕਹਿੰਦੇ ਨੇ ਦਸਤ ਲੱਗਣ ਨੂੰ, ਦਸਤ ਲੱਗ ਗਏ ਭਾਈ ਭਗਤੂ ਜੀ ਨੂੰ ਬਹੁਤ ਜ਼ਿਆਦਾ।
ਦੇਖ ਦੇਖ ਸਿੱਖ ਹੋਰ ਬਿਸਮਾਏ,
ਸਿੱਖ ਵੇਖ ਵੇਖ ਕੇ ਬੜੇ ਹੈਰਾਨ ਹੋਏ। ਜਿਹੜੇ ਭਾਈ ਭਗਤੂ ਦੇ ਨਾਲ ਰਹਿੰਦੇ ਸੀ ਉਨ੍ਹਾਂ ਦੇ ਦਰਸ਼ਨ ਕਰਨ ਵਾਲੇ ਸਿੱਖ, ਉਨ੍ਹਾਂ ਸਿੱਖਾਂ ਨੇ ਜਦੋਂ ਭਾਈ ਭਗਤੂ ਜੀ ਦੀ ਹਾਲਤ ਵੇਖੀ,
ਇਹਨੂੰ ਕਸ਼ਟ ਕਿਉਂ ਕਰ ਦੀਰਘ ਪਾਏ,
ਉਹ ਸੋਚਣ ਲੱਗੇ ਵੀ ਭਾਈ ਭਗਤੂ ਨੂੰ ਇੰਨਾ ਸੰਕਟ ਕਿਉਂ ਮਿਲਿਆ, ਇਹ ਤਾਂ ਬੜੇ ਮਹਾਂਪੁਰਖ ਨੇ, ਮਹਾਂਪੁਰਖਾਂ ਨੂੰ ਤਾਂ ਇੰਨਾ ਸੰਕਟ ਨਹੀਂ ਆਉਂਦਾ, ਇੰਨਾ ਦੁੱਖ ਨਹੀਂ ਆਉਂਦਾ, ਏਡੀ ਵੱਡੀ ਉੱਚੀ ਅਵਸਥਾ ਦੇ ਮਾਲਕ ਭਾਈ ਭਗਤੂ ਜੀ, ਉਨ੍ਹਾਂ ਨੂੰ ਏਡਾ ਵੱਡਾ ਦੁੱਖ ਤੇ ਕਸ਼ਟ ਕਿਉਂ ਪਾਉਣਾ ਪੈ ਰਿਹਾ। ਇਨ੍ਹਾਂ ਦੇ ਤਾਂ ਸੈਂਕੜੇ ਸਿੱਖ ਸੇਵਕ ਨੇ, ਸੈਂਕੜੇ ਸਿੱਖ ਇਨ੍ਹਾਂ ਦੀ ਪੂਜਾ ਕਰਦੇ ਨੇ।
ਇਸ ਪਰਲੋਕ ਭਰੋਸੋ,
ਲੋਕ ਤਾਂ ਇਨ੍ਹਾਂ ਦੇ ਉੱਤੇ ਅੱਗੇ ਪਰਲੋਕ ਦਾ ਵੀ ਭਰੋਸਾ ਕਰਦੇ ਨੇ ਵੀ ਅੱਗੇ ਪਰਲੋਕ ਵਿਚ ਵੀ ਸਾਡੇ ਭਾਈ ਭਗਤੂ ਜੀ ਬਾਂਹ ਫੜਨਗੇ। ਇਥੋਂ ਤੱਕ ਲੋਕ ਇਨ੍ਹਾਂ ਤੇ ਭਰੋਸਾ ਕਰਦੇ ਨੇ, ਇਨ੍ਹਾਂ ਦੀ ਕੀ ਹਾਲਤ ਹੋ ਗਈ, ਦਸਤ ਲੱਗ ਗਏ ਨੇ ਔਰ ਬਹੁਤ ਜ਼ਿਆਦਾ ਸਰੀਰ ਦੀ ਹਾਲਤ ਖਸਤਾ ਹੋਈ, ਮੰਜੀ ਤੇ ਪੈ ਗਏ ਨੇ।
ਇਹ ਵਿਚਾਰ ਕਰਕੇ ਤੱਕ ਮਿਲੇ,
ਇੱਦਾਂ ਕਈ ਸਿੱਖਾਂ ਨੇ ਵਿਚਾਰ ਕੀਤੀ, ਇੱਦਾਂ ਸਾਰੇ ਵਿਚਾਰ ਕਰਕੇ ਸੋਚਣ ਲੱਗੇ ਵੀ ਭਾਈ ਭਗਤੂ ਨੂੰ ਏਡਾ ਵੱਡਾ ਦੁੱਖ ਕਿਉਂ ਆਇਆ।
ਜੇਠਾਂ ਪਰੇ ਤਾਂ ਕੋ ਚੱਲੇ,
ਆਖਿਰਕਾਰ ਉਹ ਸਿੱਖਾਂ ਕੋਲੋਂ ਨਾ ਰਿਹਾ ਗਿਆ, ਕਹਿੰਦੇ ਵੀ ਆਪਾਂ ਭਾਈ ਭਗਤੂ ਨੀ ਚੱਲ ਕੇ ਪੁੱਛੀਏ, ਇਕੱਠੇ ਹੋ ਕੇ ਜਿੱਥੇ ਭਾਈ ਭਗਤੂ ਜੀ ਪਏ ਹੋਏ ਸੀ ਉਥੇ ਚੱਲ ਕੇ ਆਏ।
ਦੇਖਿਓ ਅਤੀਸਾਰ ਕੋ ਰੋਗ,
ਅੱਗੇ ਵੇਖਿਆ ਵੀ ਭਾਈ ਭਗਤੂ ਜੀ ਨੂੰ ਦਸਤ ਦਾ ਰੋਗ ਲੱਗਾ ਹੋਇਆ, ਅਤੀਸਾਰ ਲੱਗਾ ਹੋਇਆ।
ਦੁਰਬਲ ਦੇ ਰਿਹਾ ਦੁੱਖ ਭੋਗ,
ਹੁਣ ਦਸਤ ਲੱਗੇ ਹੋਣ ਤਾਂ ਸਰੀਰ ਨਿਰਬਲ ਹੋ ਜਾਂਦਾ, ਭਾਈ ਭਗਤੂ ਜੀ ਦਾ ਸਰੀਰ ਵੀ ਬੜਾ ਦੁਰਬਲ ਤੇ ਕਮਜ਼ੋਰ ਹੋਇਆ ਪਿਆ।
ਬੰਧਨ ਕਰ ਬੈਠੇ ਡਿੱਗ ਜਾਏ, ਬੂਝਣ ਲੱਗੇ ਹੋਏ ਸਮਦਾਏ।
ਸਾਰੇ ਇਕੱਠੇ ਹੋ ਕੇ ਨਾ ਭਾਈ ਭਗਤੂ ਜੀ ਕੋਲ ਆ ਕੇ ਇਨ੍ਹਾਂ ਨੇ ਮੱਥਾ ਟੇਕਿਆ, ਮੱਥਾ ਟੇਕ ਕੇ ਭਾਈ ਭਗਤੂ ਜੀ ਦੇ ਕੋਲ ਬੈਠ ਗਏ ਤੇ ਪੁੱਛਣ ਵਾਸਤੇ ਭਾਈ ਭਗਤੂ ਜੀ ਨੂੰ ਕਹਿਣ ਲੱਗੇ,
ਤੁਮ ਗੁਰ ਕੇ ਸਿੱਖ ਪੂਰਨ ਆਹੋ।
ਕਹਿਣ ਲੱਗੇ ਭਾਈ ਭਗਤੂ ਜੀ, ਤੁਸੀਂ ਤਾਂ ਗੁਰੂ ਘਰ ਦੇ ਪੂਰਨ ਸਿੱਖ ਹੋ, ਤੁਸੀਂ ਉਹ ਸਿੱਖ ਹੋ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਦਰਸ਼ਨ ਕੀਤੇ ਨੇ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਫਿਰ ਹੁਣ ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨ ਵੀ ਕੀਤੇ ਨੇ, ਗੁਰੂ ਘਰ ਦੇ ਬੜੇ ਪੁਰਾਣੇ ਪੁਰਾਤਨ ਸਿੱਖ ਹੋ, ਤੁਸੀਂ ਗੁਰੂ ਘਰ ਦੇ ਪੂਰਨ ਸਿੱਖਾਂ ਵਿੱਚੋਂ ਸਿੱਖ ਹੋ,
ਅੰਤ ਸਮੇਂ ਕਿਵੇਂ ਬੜ ਦੁੱਖ ਲੋ,
ਪਰ ਇਹ ਦੱਸੋ ਕਿ ਅੰਤਮ ਸਮਾਂ ਤੁਹਾਡੇ ਸਰੀਰ ਦਾ ਆ ਗਿਆ ਤੇ ਆਪਣੇ ਸਰੀਰ ਦੇ ਅੰਤਮ ਸਮੇਂ ਵਿੱਚ ਤੁਸੀਂ ਏਡਾ ਵੱਡਾ ਦੁੱਖ ਕਿਉਂ ਪ੍ਰਾਪਤ ਕਰ ਰਹੇ ਹੋ, ਏਡਾ ਵੱਡਾ ਦੁੱਖ ਤੁਹਾਨੂੰ ਕਿਉਂ ਲੱਗਾ ਹੈ।
ਸਿੱਖ ਹਜ਼ਾਰੋਂ ਰਾਵਰ ਕੇਰੇ,
ਮਹਾਰਾਜ ਤੁਹਾਡੇ ਹਜ਼ਾਰਾਂ ਸਿੱਖ ਸੇਵਕ ਨੇ ਤੁਹਾਡੇ ਤੇ ਭਰੋਸਾ ਕਰਦੇ ਨੇ, ਤੁਹਾਡੇ ਤੇ ਵਿਸ਼ਵਾਸ ਕਰਦੇ ਨੇ,
ਸਹਾਇਤਾ ਚ ਅਗੇਰੇ,
ਅੱਗੇ ਵੀ ਤੁਹਾਡੇ ਕੋਲੋਂ ਸਹਾਇਤਾ ਚਾਹੁੰਦੇ ਨੇ ਕਿ ਭਾਈ ਭਗਤੂ ਜੀ ਅੱਗੇ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਕਰਨਗੇ।
ਜੇ ਤੁਮ ਸਕੇ ਨਾ ਆਪਣਾ ਹਟਾਏ, ਕਿਮ ਦਾਸਨ ਕੇ ਕਰ ਬਨੋ ਸਹਾਏ।
ਭਾਈ ਭਗਤੂ ਜੀ, ਜੇ ਤੁਸੀਂ ਆਪਣਾ ਹੀ ਦੁੱਖ ਨਹੀਂ ਹਟਾ ਸਕੇ ਤੇ ਆਪਣੇ ਸੇਵਕਾਂ ਦਾ ਦੁੱਖ ਕਿਵੇਂ ਹਟਾਓਗੇ। ਵੀ ਅੱਜ ਤੁਹਾਨੂੰ ਇਹ ਦੁੱਖ ਲੱਗਾ, ਤੁਹਾਡੇ ਸਰੀਰ ਦੇ ਉੱਤੇ ਰੋਗ ਲੱਗਾ, ਅੰਤਮ ਸਮੇਂ ਤੁਹਾਨੂੰ ਇਹ ਪੀੜਾ ਵਿਆਪ ਰਹੀ ਹੈ, ਅਤਿਸਾਰ ਤੁਹਾਨੂੰ ਲੱਗੇ ਹੋਏ ਨੇ, ਤੇ ਜੇ ਤੁਸੀਂ ਆਪਣੇ ਹੀ ਇਸ ਦੁੱਖ ਦੀ ਨਿਵਿਰਤੀ ਨਹੀਂ ਕਰ ਸਕੇ ਤੇ ਭਾਈ ਭਗਤੂ ਜੀ ਸਿੱਖਾਂ ਦੇ ਦੁੱਖ ਕਿਵੇਂ ਦੂਰ ਕਰੋਗੇ? ਇੱਦਾਂ ਸਿੱਖਾਂ ਨੂੰ ਸੰਦੇਹ ਹੋ ਰਿਹਾ, ਜਿਹੜੇ ਤੁਹਾਡੇ ਤੇ ਭਰੋਸਾ ਕਰਦੇ ਨੇ ਉਹਨਾਂ ਦੇ ਮਨ ਵਿਚ ਇਸ ਤਰ੍ਹਾਂ ਸੰਸਾ ਹੋ ਰਿਹਾ ਕਿ ਉਹਨਾਂ ਦਾਸਾਂ ਦੀ ਤੁਸੀਂ ਸਹਾਇਤਾ ਕਿਵੇਂ ਕਰੋਗੇ, ਉਹਨਾਂ ਦੇ ਸਹਾਈ ਕਿਵੇਂ ਬਣੋਗੇ?
ਸੁਣ ਭਾਈ ਭਗਤੀ ਭਗਤੋ ਤਬ ਕਹਿਓ,
ਜਦੋਂ ਇਹਨਾਂ ਸਿੱਖਾਂ ਨੇ ਆਪਣੇ ਸੰਸੇ ਦੀ ਬੇਨਤੀ ਇਸ ਤਰ੍ਹਾਂ ਕੀਤੀ ਭਾਈ ਭਗਤੂ ਜੀ ਅੱਗੇ, ਤੋ ਸੁਣ ਕੇ ਭਾਈ ਭਗਤੂ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ
ਹਮਨੇ ਜਾਨ ਇਤੋ ਦੁੱਖ ਲਿਓ,
ਕਹਿਣ ਲੱਗੇ ਭਾਈ ਸਿੱਖੋ ਅਸੀਂ ਆਪਣਾ ਲੇਖਾ ਨਿਬੇੜ ਰਹੇ ਹਾਂ, ਅਸੀਂ ਜਾਣ ਬੁੱਝ ਕੇ ਦੁੱਖ ਆਪਣੇ ਸਰੀਰ ਤੇ ਲਿਆ ਕਿ ਸਾਡਾ ਜਿਹੜਾ ਲੇਖਾ ਰਹਿ ਨਾ ਜਾਏ, ਜਿਹੜੀ ਪ੍ਰਾਲਬਧ ਹੈ ਉਹ ਇੱਥੇ ਹੀ ਭੋਗ ਕੇ ਅਸੀਂ ਹੁਣ ਸੁਰਖਰੂ ਹੋ ਕੇ ਜਾਣਾ ਚਾਹੁੰਦੇ ਹਾਂ, ਕਿਉਂਕਿ ਮੁੜ ਕੇ ਅਸੀਂ ਵੀ ਕਹਿ ਸਕੀਏ ਡੰਕੇ ਦੀ ਚੋਟ ਤੇ ਕਿ ਬਹੁਰ ਹਮ ਕਾਹੇ ਆਮ ਹੈਂਗੇ, ਆਵਣ ਜਾਣਾ ਹੁਕਮ ਤਿਸੀ ਕਾ ਹੁਕਮ ਹੈ ਬੂਝ, ਸਮਾਵੇਂਗੇ ਬਹੁਰ ਹਮ ਕਾਹੇ ਆਵੇਂਗੇ, ਅਸੀਂ ਇਹ ਡੰਕੇ ਦੀ ਚੋਟ ਤੇ ਕਹਿ ਕੇ ਜਾ ਸਕੀਏ, ਇਸ ਕਰਕੇ ਅਸੀਂ ਜਾਣ ਬੁੱਝ ਕੇ ਆਪਣੇ ਸਰੀਰ ਉੱਤੇ ਇਹ ਦੁੱਖ ਲਿਆ ਤਾਂ ਜੋ ਲੇਖਾ ਨਿਬੜ ਜਾਏ।
ਗੋ ਤਨ ਲੂਟ ਲੂਟ ਬੋਲਿਆਏ, ਹਮਰੇ ਸਿੱਖ ਬਿਰਾੜ ਸਮਦਾਏ,
ਮਾਲਵੇ ਦੇ ਇਲਾਕੇ ਚ ਸਾਡੇ ਬੜੇ ਬਰਾੜ ਸਿੱਖ ਨੇ, ਜਿਹੜੇ ਬਰਾੜਾਂ ਦੀ ਕੌਮ ਚੋਂ ਨੇ, ਉਹਨਾਂ ਸਿੱਖਾਂ ਵਿਚੋਂ ਬਹੁਤ ਸਾਰੇ ਸਿੱਖਾਂ ਨੇ ਜਿਹੜੇ ਗਊਆਂ ਲੁੱਟ ਲੁੱਟ ਕੇ ਲਿਆਉਂਦੇ ਰਹੇ ਲੋਕਾਂ ਦੀਆਂ, ਤੇ ਗਊਆਂ ਲੁੱਟ ਕੇ ਲਿਆਉਂਦੇ ਸੀ, ਮੁੜ ਕੇ ਉਹਦਾ ਦੁੱਧ ਚੋ ਕੇ ਮੈਨੂੰ ਦੇ ਜਾਂਦੇ ਸੀ ਵੀ ਭਾਈ ਭਗਤੂ ਜੀ ਛਕੋ ਅਸੀਂ ਗਊਆਂ ਲਿਆਏ ਆ, ਇਹ ਨਹੀਂ ਸੀ ਦੱਸਦੇ ਵੀ ਚੋਰੀ ਕਰਕੇ ਲਿਆਏ ਆ, ਕਹਿੰਦੇ ਸੀ ਗਊਆਂ ਲਿਆਏ ਆ ਤੇ ਤੁਸੀਂ ਦੁੱਧ ਛਕੋ, ਕਹਿੰਦੇ ਏਦਾਂ ਉਹ ਗਊਆਂ ਚੋਰੀ ਕਰ ਕਰਕੇ ਲਿਆਉਂਦੇ ਸਨ, ਉਹਦਾ ਦੁੱਧ ਚੋ ਕੇ ਸਾਨੂੰ ਦਿੰਦੇ ਸਨ,
ਤਿੰਨ ਤਿੰਨ ਤੋਂ ਦੁਗਧ ਵਿਸਾਲਾ ਹਮਕੋ ਦੇਤ ਰਹੇ ਸਭ ਕਾਲਾ,
ਉਹਨਾਂ ਗਊਆਂ ਦਾ ਦੁੱਧ ਚੋ ਕੇ ਲਿਆ ਕੇ ਸਾਨੂੰ ਦਿੰਦੇ ਰਹੇ। ਹੁਣ ਉਹ ਗਊਆਂ ਜਦੋਂ ਲੈ ਆਉਂਦੇ ਸੀ ਪਿੱਛੇ ਉਹਨਾਂ ਦੇ ਵਛੜੇ ਵਿਚਾਰੇ ਜਿਹੜੇ ਦੁੱਧ ਪੀਂਦੇ ਸੀ ਉਹ ਕੁਰਲਾਂਦੇ ਕੁਰਲਾਂਦੇ ਮਰ ਜਾਂਦੇ ਸੀ, ਉਹਨਾਂ ਦੀਆਂ ਵੀ ਤੇ ਵੱਧ ਸੀਸਾਂ ਸੀ, ਹੁਣ ਲਿਆਉਂਦੇ ਸਾਡੇ ਸਿੱਖ ਸੀ ਸੇਵਕ, ਉਹੀ ਗਊਆਂ ਦਾ ਦੁੱਧ ਜਿਹੜੇ ਗਊਆਂ ਚੋਰੀ ਕਰਕੇ ਲਿਆਉਂਦੇ, ਫਿਰ ਉਹਨਾਂ ਦਾ ਦੁੱਧ ਚੋ ਕੇ ਉਹ ਚੋਰੀ ਦੀਆਂ ਗਊਆਂ ਦਾ ਦੁੱਧ ਲਿਆ ਕੇ ਸਾਨੂੰ ਪਿਆਉਂਦੇ ਰਹੇ ਨੇ।
ਸੋ ਲੇਖਾ ਅਭਿਆਨ ਨਿਬੇੜਾ,
ਉਹ ਲੇਖਾ ਅਸੀਂ ਹੁਣ ਇੱਥੇ ਹੀ ਨਿਬੇੜ ਰਹੇ ਹਾਂ, ਉਹਦੇ ਕਰਕੇ ਸਾਨੂੰ ਇਹ ਅਤਿਸਾਰ ਲੱਗੇ ਹੋਏ ਨੇ, ਇਹ ਦਸਤ ਲੱਗੇ ਹੋਏ ਨੇ, ਕਿਉਂਕਿ ਅਸੀਂ ਉਹ ਲੇਖਾ ਇਸੇ ਜਗ੍ਹਾ ਤੇ ਨਿਬੇੜ ਕੇ ਚੱਲੇ।
ਲੈ ਕਰ ਗਵਨੇ ਨਾਏ ਅਗੇਰੇ,
ਅਸੀਂ ਇਹ ਲੇਖਾ ਲੈ ਕੇ ਅੱਗੇ ਥੋੜੀ ਜਾਵਾਂਗੇ, ਅੱਗੇ ਜਾ ਕੇ ਦੁਬਾਰਾ ਫੇਰ ਸਾਨੂੰ ਲੇਖਾ ਦੇਣਾ ਪਵੇ, ਅਸੀਂ ਵੀ ਗੁਰੂ ਨਾਨਕ ਦੇ ਸਿੱਖ ਹਾਂ, ਆਪਣਾ ਲੇਖਾ ਇੱਥੇ ਹੀ ਨਿਬੇੜ ਕੇ ਜਾਵਾਂਗੇ। ਮਹਾਂਪੁਰਖਾਂ ਦੇ ਸਰੀਰਾਂ ਤੇ ਜਦੋਂ ਕੋਈ ਕਸ਼ਟ ਆਉਂਦਾ ਤੇ ਖਾਲਸਾ ਜੀ ਉਹ ਆਪਣਾ ਲੇਖਾ ਨਿਬੇੜਦੇ ਨੇ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੀ ਲੱਤ ਗਲ ਗਈ, ਸੱਪ ਲੜ ਗਿਆ ਸੀ, ਉਹਨਾਂ ਨੂੰ ਵੀ ਬੜਿਆਂ ਨੇ ਕਿਹਾ ਕਿ ਬਾਬਾ ਜੀ ਆਪ ਜੀ ਦੇ ਜਿਵੇਂ ਭਾਈ ਭਗਤੂ ਜੀ ਨੂੰ ਕਿਹਾ ਸੀ ਨਾ ਵੀ ਤੁਹਾਡੀ ਇਹ ਹਾਲਤ ਕਿਉਂ ਹੈ, ਤੋ ਸੰਤ ਅਤਰ ਸਿੰਘ ਜੀ ਨੇ ਵੀ ਕਿਹਾ ਸੀ ਵੀ ਸਾਡੂੰ ਵੀ ਕਿਸੇ ਮਹਾਂਪੁਰਖ ਨੇ ਬਚਨ ਕੀਤਾ, ਉਹਦਾ ਬਚਨ ਪੂਰਾ ਕਰ ਰਹੇ, ਉਹਨੇ ਵੀ ਸਾਨੂੰ ਹੱਸਦਿਆਂ ਕਿਹਾ ਸੀ ਕਿ ਅਤਰ ਸਿੰਘ ਤੈਨੂੰ ਵੀ ਸੱਪ ਸੁੰਘ ਗਿਆ, ਇਹ ਬਚਨ ਹੱਸਦਿਆਂ ਕਿਹਾ ਸੀ ਤੇ ਉਹ ਬਚਨ ਅਸੀਂ ਸੱਤ ਕਰਕੇ ਵਿਖਾਇਆ ਕਿ ਉਸ ਮਹਾਂਪੁਰਖ ਦਾ ਬਚਨ ਸੱਤ ਹੋ ਜਾਏ, ਤਾਂ ਇਹ ਸਾਨੂੰ ਸੱਪ ਲੜਿਆ, ਅਸੀਂ ਲੇਖਾ ਨਿਬੇੜਨੇ। ਸੋ ਕਹਿਣ ਤੋਂ ਭਾਵ ਭਾਈ ਭਗਤੂ ਜੀ ਵੀ ਕਹਿ ਰਹੇ ਨੇ, ਕਹਿੰਦੇ ਅਸੀਂ ਆਪਣਾ ਲੇਖਾ ਨਿਬੇੜ ਕੇ ਜਾਵਾਂਗੇ, ਅੱਗੇ ਪਰਲੋਕ ਵਿਚ ਲੇਖਾ ਨਹੀਂ ਸਾਨੂੰ ਦੇਣਾ ਪਏਗਾ।
ਨਿਰਮਲ ਹੋਏ ਪਰਲੋਕ ਸਿਧਾਏ,
ਨਿਰਮਲ ਹੋ ਕੇ ਬਿਲਕੁਲ ਮੈਲ ਰਹਿਤ ਹੋ ਕੇ ਲੇਖੇ ਤੋਂ ਰਹਿਤ ਹੋ ਕੇ ਅਸੀਂ ਅੱਗੇ ਪਰਲੋਕ ਜਾਵਾਂਗੇ, ਤੇ ਸਾਡੇ ਬਾਬਤ ਵੀ ਕਿਹਾ ਜਾਏਗਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਇਨ੍ਹਾਂ ਦਾ ਲੇਖਾ ਸਮਝ ਵਿਚ ਆ ਗਿਆ, ਇਨ੍ਹਾਂ ਦੇ ਲੇਖੇ ਦੇ ਕਾਗਜ਼ ਪਾੜ ਦਿੱਤੇ ਜਾਣ, ਇਦਾਂ ਸਾਡੇ ਬਾਰੇ ਵੀ ਕਿਹਾ ਜਾਏਗਾ।
ਨਿਜ ਸਿੱਖਣ ਕੇ ਬਣੈ ਸਹਾਈ,
ਅਸੀਂ ਆਪਣੇ ਸਿੱਖਾਂ ਦੀ ਸਹਾਇਤਾ ਜ਼ਰੂਰ ਕਰਾਂਗੇ, ਹਾਲਾਂਕਿ ਉਹ ਦੁੱਧ ਜਿਹੜੇ ਸਿੱਖ ਲਿਆ ਕੇ ਸਾਨੂੰ ਪਿਆਉਂਦੇ ਰਹੇ ਨੇ ਉਹਨਾਂ ਦੀ ਵੀ ਸਹਾਇਤਾ ਕਰਾਂਗੇ ਕਿ ਭਾਈ ਅਗਾਂਹ ਵਾਸਤੇ ਸੁਚੇਤ ਹੋ ਜਾਓ, ਅਗਾਂਹ ਵਾਸਤੇ ਚੋਰੀਆਂ ਤਿਆਗ ਦਿਓ
ਸੁਣ ਕੇ ਸਭਿਆਂ ਨੂੰ ਸੀਤ ਚੁਕਾਇਓ ਭਾਈ ਭਗਤ ਧਨ ਅਲਾਇਓ
ਸੁਣ ਕੇ ਸਾਰਿਆਂ ਨੇ ਸੀਸ ਝੁਕਾਇਆ ਤੇ ਸੀਸ ਝੁਕਾ ਕੇ ਕਹਿੰਦੇ ਭਾਈ ਭਗਤੂ ਜੀ ਤੁਸੀਂ ਧਨ ਹੋ ਭਾਈ ਭਗਤੂ ਜੀ ਤੁਸੀਂ ਧਨ ਹੋ ਕੇ ਇਹੋ ਜੀ ਉੱਚੀ ਅਵਸਥਾ ਦੇ ਤੁਸੀਂ ਧਾਰਨੀ ਹੋ
ਕੇਤਕ ਦਿਨ ਦੁੱਖ ਕੋ ਪਾਏ
ਭਾਈ ਭਗਤੂ ਜੀ ਕੁਝ ਦਿਨ ਦੁਖੀ ਰਹੇ ਕੁਝ ਦਿਨ ਸਰੀਰ ਕਰਕੇ ਦੁਖੀ ਰਹੇ
ਸਾਰਨਿਤ ਚਲੇ ਉਸ ਜਾਏ
ਸਾਰ ਦਾ ਰੋਗ ਬੜਾ ਭਿਆਨਕ ਹੋ ਕੇ ਲੱਗਾ ਰਿਹਾ
ਸਤਗੁਰ ਸਿਮਰਤ ਤਨ ਕੋ ਤਿਆਗਾ ਗੁਰੂ ਰੂਪ ਹੋਇਓ ਬਦਭਾਗਾ
ਆਖਿਰਕਾਰ ਕੁਝ ਦਿਨਾਂ ਬਾਅਦ ਸਤਿਗੁਰਾਂ ਦਾ ਸਿਮਰਨ ਕਰਦਿਆਂ ਕਰਦਿਆਂ ਗੁਰੂ ਹਰਿ ਰਾਏ ਸਾਹਿਬ ਦਾ ਜਾਪ ਜਪਦਿਆਂ ਵਾਹਿਗੁਰੂ ਕਹਿੰਦਿਆਂ ਭਾਈ ਭਗਤੂ ਜੀ ਆਪਣਾ ਸਰੀਰ ਤਿਆਗ ਕੇ ਗੁਰੂ ਰੂਪ ਹੋ ਗਏ ਜਿਉਂ ਜਲ ਮੈਂ ਜਲ ਆਹੇ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾਂ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ
ਕਿਰਿਆ ਰਾਏ ਸੁਨਤ ਚਲ ਆਏ
ਗੁਰੂ ਹਰ ਰਾਏ ਸਾਹਿਬ ਨੇ ਜਦੋਂ ਸੁਣਿਆ ਕਿ ਭਾਈ ਭਗਤੂ ਜੀ ਸਰੀਰ ਤਿਆਗ ਗਏ ਨੇ ਸੁਣ ਕੇ ਮਹਾਰਾਜ ਜੀ ਚੱਲ ਕੇ ਆਏ
ਮੰਗ ਮਸੰਦ ਦਾ ਸਮਦਾਏ
ਨਾਲ ਬਹੁਤ ਸਾਰੇ ਮਸੰਦ ਤੇ ਸੇਵਕ ਚੱਲ ਕੇ ਆਏ
ਰਾਹੇ ਦੇਨ ਕੀ ਕਿੰਨਸ ਤਿਆਰੇ
ਭਾਈ ਭਗਤੂ ਜੀ ਦੇ ਸਰੀਰ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ
ਜਿਉ ਬਿਮਾਨ ਲਾਏ ਤਨ ਭਾਰੇ
ਸਾਰਾ ਧਨ ਖਰਚ ਕੇ ਭਾਈ ਭਗਤੂ ਜੀ ਦੇ ਸਰੀਰ ਵਾਸਤੇ ਬੜਾ ਸੁੰਦਰ ਵਿਵਾਨ ਤਿਆਰ ਕੀਤਾ
ਨਗਨ ਚਰਨ ਤੇ ਸੰਗ ਸਿਧਾ
ਨੰਗੇ ਪੈਰੀ ਨਾਲ ਗੁਰੂ ਹਰ ਰਾਏ ਸਾਹਿਬ ਨੇ ਵੀ ਪੈਰਾਂ ਚ ਜੋੜਾ ਨੀ ਪਾਇਆ ਨਾਲ ਨੰਗੇ ਪੈਰੀ ਚੱਲ ਕੇ ਗਏ
ਠਹਿਰ ਗਏ ਮਿਲ ਗਏ ਚਿਕ ਸਾਰੇ
ਬਾਹਰ ਜਿੱਥੇ ਭਾਈ ਭਗਤੂ ਜੀ ਦੇ ਸਰੀਰ ਦਾ ਅੰਗੀਠਾ ਤਿਆਰ ਕਰਨਾ ਉਥੇ ਸਾਰੀਆਂ ਸੰਗਤਾਂ ਤੇ ਸਿੱਖ ਮਿਲੇ ਹਨ
ਕਾਸ਼ਟ ਸੰਚੈ ਕਰੇ ਕਿਛਾਏ
ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਨੇ
ਜਿਉ ਚਿਖਾਪੁਰ ਪੁਨ ਪੋਢਾਏ
ਚਿਖਾ ਤਿਆਰ ਕਰਕੇ ਭਾਈ ਭਗਤੂ ਜੀ ਦਾ ਸਰੀਰ ਚਿਖਾ ਤੇ ਅੰਗੀਠੇ ਤੇ ਸਜਾਇਆ ਹੈ
ਭਾਈ ਤਿਆਰ ਲਾਂਬੂ ਕੇਤ
ਲਾਂਬੂ ਦੇਣ ਵਾਸਤੇ ਅਗਨ ਭੇਟ ਕਰਨ ਵਾਸਤੇ ਤਿਆਰੀ ਕੀਤੀ
ਨਿਜ ਸਿੱਖ ਕੋ ਗੁਰ ਕਿਰਪਾ ਨਕੇ
ਗੁਰੂ ਹਰ ਰਾਏ ਸਾਹਿਬ ਜੀ ਆਪ ਕਿਰਪਾ ਦੇ ਘਰ ਵਿਚ ਆ ਕੇ ਆਪਣੇ ਸਿੱਖ ਦੇ ਅੰਗੀਠੇ ਨੂੰ ਅਗਨ ਭੇਟ ਕਰਨ ਲੱਗੇ
ਹੱਥ ਬੰਦ ਸਿੱਖ ਬ੍ਰਿੰਦ ਮਸੰਦ
ਕਈ ਮਸੰਦ ਅੱਗੇ ਖਲੋ ਗਏ ਹੱਥ ਜੋੜ ਕੇ ਮਹਾਰਾਜ ਇਹ ਕੰਮ ਤੁਸੀਂ ਕਿਉਂ ਕਰਦੇ ਹੋ ਇਹ ਤਾਂ ਸੇਵਕਾਂ ਦਾ ਕੰਮ ਹੈ ਦਾਸਾਂ ਦਾ ਕੰਮ ਹੁੰਦਾ ਹੈ ਕਿ ਵੱਡੇ ਬਜੁਰਗ ਦੇ ਸਰੀਰ ਨੂੰ ਅਗਨ ਭੇਟ ਪੁੱਤਰ ਕਰਿਆ ਕਰਦੇ ਨੇ ਬੱਚੇ ਕਰਿਆ ਕਰਦੇ ਨੇ ਮਹਾਰਾਜ ਤੁਸੀਂ ਤਾਂ ਆਪ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਸਰੂਪ ਹੋ ਤੁਸੀਂ ਇਹ ਕੰਮ ਕਿਉਂ ਕਰਦੇ ਹੋ
ਕਰੇ ਹਟਾਮਨ ਇਹ ਸੁਖ ਕੰਦ
ਇਹ ਮੁਕਤੀ ਦਾਤੇ ਸਤਿਗੁਰੂ ਜੀ ਤੁਸੀਂ ਇਹ ਕੰਮ ਨਾ ਕਰੋ ਅਗਨੀ ਭੇਟਾ ਤੁਸੀਂ ਨਾ ਕਰੋ
ਕਰੋ ਅਪਰ ਕੋ ਹੁਕਮ ਕਿਰਪਾਲਾ ਢੀਲਾ ਬੂਤਿਕ ਹੈ ਜੋ ਵਿਸਾਲਾ
ਮਹਾਰਾਜ ਕਿਸੇ ਹੋਰ ਸਿੱਖ ਦੀ ਸੇਵਾ ਲਾ ਦਿਓ ਕਿਸੇ ਹੋਰ ਸਿੱਖ ਨੂੰ ਹੁਕਮ ਕਰ ਦਿਓ ਆਪੇ ਉਹ ਲਾਂਬੂ ਲਾ ਦੇਣਗੇ
ਸੁਣ ਗੁਰ ਕਹਿਓ ਉਚਿਤ ਹੈ ਹਮਕੋ
ਸੁਣ ਕੇ ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ ਭਾਈ ਮਸੰਦੋ ਸਿੱਖੋ ਇਹ ਸਾਡੇ ਵਾਸਤੇ ਸੇਵਾ ਉਚਿਤ ਹੈ
ਇਸ ਕੀ ਸੁਧ ਨਾਇਨ ਕੁਝ ਤੁਮਕੋ
ਤੁਹਾਨੂੰ ਇਹਨਾਂ ਬਾਰੇ ਪਤਾ ਨਹੀਂ ਇਹਨਾਂ ਦੀ ਖਬਰ ਤੁਹਾਨੂੰ ਨਹੀਂ
ਰਾਮ ਦਾਸ ਗੁਰ ਬੜੇ ਹਮਾਰੇ ਤਿਨਕ ਅਸ਼ ਜਨਮ ਇਹ ਧਾਰੇ
ਗੁਰੂ ਰਾਮਦਾਸ ਦੀ ਅੰਸ਼ ਨੇ ਕਿਉਂਕਿ ਉਹਨਾਂ ਦੇ ਬਚਨਾਂ ਨਾਲ ਇਹਨਾਂ ਦਾ ਜਨਮ ਹੋਇਆ ਇਹ ਵੀ ਉਹਨਾਂ ਦੀ ਅੰਸ਼ ਨੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਘਰ ਚਾਰ ਪੁੱਤਰ ਹੋਣੇ ਸੀ ਪਰ ਹੁਣ ਇੱਕ ਪੁੱਤਰ ਭਾਈ ਆਦਮ ਤੇਰੇ ਘਰ ਹੋਵੇਗਾ ਉਹਦਾ ਨਾਂ ਭਗਤੂ ਰੱਖਿਆ ਜੀ ਇਹ ਗੁਰੂ ਰਾਮਦਾਸ ਦੀ ਅੰਸ਼ ਨੇ ਇਹ ਵੀ ਸਾਡੇ ਬਜੁਰਗ ਨੇ
ਤਿੰਨ ਕੋ ਅਸ਼ ਜਨਮ ਇਹ ਧਾਰੇ
ਉਹਨਾਂ ਦੀ ਅੰਸ਼ ਨਹੀਂ ਇਹ ਜਨਮ ਧਾਰਿਆ ਹੈ
ਯਾ ਤੇ ਹਮ ਕੋ ਚਿਤ ਪਛਾਨੋ ਲਾਂਬੂ ਦੇਨ ਭਲੇ ਮਨ ਮਾਨੋ।
ਇਸ ਕਰਕੇ ਸਾਡੇ ਵਾਸਤੇ ਉਚਿਤ ਹੈ, ਅਸੀਂ ਹੀ ਇਨ੍ਹਾਂ ਦੇ ਸਰੀਰ ਨੂੰ ਲਾਂਬੂ ਭੇਟ ਕਰਾਂਗੇ।
ਇਨ ਕਹਿ ਕੇ ਸਤਿਗੁਰ ਹਿੱਤ ਧਰਿਓ,
ਇਦਾਂ ਕਹਿ ਕੇ ਸਤਿਗੁਰੂ ਜੀ ਨੇ ਹਿੱਤ ਕੀਤਾ,
ਆਪਣੇ ਹੱਥ ਦਾ ਤੂ ਕਰਿਓ,
ਆਪ ਆਪਣੇ ਹੱਥੀ ਭਾਈ ਭਗਤੂ ਦੇ ਅੰਗੀਠੇ ਨੂੰ ਅਗਨੀ ਭੇਟ ਕੀਤੀ।
ਸਰਬ ਕਿਰਿਆ ਕਰਕੇ ਵਿਧ ਨਾਲ
ਸਾਰੀ ਕਿਰਿਆ ਵਿਧੀ ਸਹਿਤ ਪੂਰਵਕ ਕੀਤੀ ਹੈ।
ਕੀਨ ਇਸ਼ਨਾਨ ਕਿਰਪਾਲ ਕਿਲਾਲ,
ਔਰ ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤੇ ਹਨ।
ਸਨੇ ਸਨੇ ਚਲ ਨਿਜ ਥਲ ਆਏ,
ਸਨੇ ਸਨੇ ਸਲ ਕੇ ਸਾਰੇ ਆਪਣੋ ਸਥਾਨਾਂ ਤੇ ਆਏ ਨੇ।
ਜਿਥੋ ਚਿਤ ਸਿੱਖ ਸਮੁਦਾਏ,
ਜਿਥੋ ਚਿਤ ਸਾਰੇ ਸਿੱਖ ਆਪਣੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਬੈਠੇ ਹਨ।
ਜਸ ਕਹੋ ਸ੍ਰੀ ਗੁਰਮੁਖ ਤੇ ਆਪ,
ਗੁਰੂ ਹਰ ਰਾਏ ਸਾਹਿਬ ਨੇ ਆਪ ਭਾਈ ਭਗਤੂ ਦਾ ਸੁਜਸ ਕੀਤਾ।
ਜਿਨਕੇ ਨਾਮ ਲੇ ਤਹਤ ਪਾਪ,
ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਨਾਂ ਲਿਆ ਪਾਪ ਨਸ ਜਾਂਦੇ ਨੇ, ਉਨ੍ਹਾਂ ਨੇ ਭਾਈ ਭਗਤੂ ਦਾ ਸੁਜਸ ਵਰਣਨ ਕੀਤਾ।
ਇਮਕੇ ਤਕ ਦਿਨ ਪੁਰ ਕਰਤਾਰ,
ਇਹਦਾ ਕੁਝ ਦਿਨ ਕਰਤਾਰਪੁਰ ਨਗਰ ਦੇ ਵਿਚ
ਗਿਰਿਆ ਰਾਏ ਬਸੇ ਮੁਗ ਤਾਰ,
ਮਹਾਰਾਜ ਜੀ ਬੜੀ ਖੁਸ਼ੀ ਦੇ ਨਾਲ ਇੱਥੇ ਰਹਿੰਦੇ ਰਹੇ।
ਔਰ ਕੂਚ ਕੀਨੋ ਨਿਜ ਡੇਰਾ,
ਮਹਾਰਾਜ ਜੀ ਨੇ ਇਥੋਂ ਕੂਚ ਦੀ ਤਿਆਰੀ ਕੀਤੀ।
ਜੰਗਲ ਦੇਸ਼ ਚੈਤ ਚਿਤ ਹੀਰਾ,
ਮਹਾਰਾਜ ਜੀ ਚਾਹੁੰਦੇ ਨੇ ਜੰਗਲ ਦਾ ਇਲਾਕਾ, ਮਾਲਵੇ ਦਾ ਇਲਾਕਾ ਵੇਖਣਾ ਚਾਹੁੰਦੇ ਹਨ।
ਤੁੰਕਾਰਤ ਚਲ ਅੱਗੇ,
ਗੁਰੂ ਜੀ ਦੇ ਅੱਗੇ ਅੱਗੇ ਨਗਾਰੇ ਵੱਜਦੇ ਚੱਲ ਪਏ।
ਆਤਮ ਸੰਦ ਸਿੱਖ ਵੱਡ ਭਾਗੇ,
ਆਤਮ ਸੰਦ ਸਿੱਖ ਤੇ ਵੱਡੇ ਭਾਗਾਂ ਵਾਲੀਆਂ ਰੂਹਾਂ ਚੱਲ ਪਈਆਂ।
ਦੁਇ ਹਜ਼ਾਰ ਦੇ ਸਹਿ ਪਤ ਸੰਗ,
2200 ਘੋੜ ਸਵਾਰ ਸਤਿਗੁਰਾਂ ਦੇ ਨਾਲ ਚੜ ਕੇ ਚੱਲੇ ਹਨ।
ਜਦ ਕਰ ਚੰਚਲ ਚਲੇ ਤੁਰੰਗ,
ਬੜੇ ਸੋਹਣੇ ਚੰਚਲਾਂ ਘੋੜਿਆਂ ਤੇ ਚੰਚਲ ਘੋੜਿਆਂ ਤੇ ਸਵਾਰ ਹੋ ਕੇ ਜਾਂਦੇ ਨੇ।
ਉਡੈ ਧੂਲ ਛਾਦਾ ਅਸਮਾਨ,
ਧੂੜ ਉੱਡਦੀ ਅਸਮਾਨ ਨੂੰ ਛਾਉਂਦੀ ਹੈ।
ਉਹ ਤੇਰੇ ਕਾਹਨ ਮਾਨ,
ਘੋੜੇ ਹਿਣਕਦੇ ਨੇ ਬੜੀ ਤੇਜ਼ੀ ਦੇ ਨਾਲ।
ਗ੍ਰਾਮ ਮੁਕੰਦ ਪੁਰਾ ਇੱਕ ਥਾਨ, ਸਨੇ ਸਨੇ ਤੈ ਉਤਰੇ ਆਨ,
ਫਗਵਾੜੇ ਦੇ ਨੇੜੇ ਮੁਕੰਦਪੁਰਾ ਗ੍ਰਾਮ ਨਗਰ ਹੈ, ਉਥੇ ਸਤਿਗੁਰੂ ਜੀ ਆਏ ਹਨ। ਉਥੇ ਆਣ ਕੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ।
ਕੇਤਕ ਤੈਰੇ ਤੈ ਬਿਚਾਏ,
ਉਥੇ ਮਹਾਰਾਜ ਸੱਚੀ ਪਾਤਸ਼ਾਹ ਨੇ ਕੁਝ ਦਿਨ ਬਤੀਤ ਕੀਤੇ।
ਗਾਡੇ ਕਿਲਕ ਬਿਰਚ ਹੋਏ ਆਏ,
ਉਥੇ ਜਿਹੜੇ ਕਿੱਲੇ ਗੱਡੇ ਸੀ ਉਹਨਾਂ ਦੇ ਦਰਖਤ ਬਣੇ ਹੋਏ ਹਨ।
ਅਵਲੋ ਤਹਾ ਪਰੀ ਖਰੀ ਤਰ ਬਨੀ,
ਹਾਲੇ ਵੀ ਕਹਿੰਦੇ ਉਹ ਦਰਖਤ ਉਥੇ ਖੜੇ ਹੋਏ ਨੇ।
ਹਮਨੇ ਕਰੀ ਨਿਹਾਰਨ ਕਨੀ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਜਗ੍ਹਾ ਦੇ ਦਰਸ਼ਨ ਮੈਂ ਵੀ ਕੀਤੇ ਹਨ।
ਕੂਚ ਕਰਿਓ ਤੈ ਤੇ ਚੱਲ ਚੱਲੇ,
ਸਤਿਗੁਰੂ ਜੀ ਅੱਗੇ ਨੂੰ ਕੂਚ ਕਰਕੇ ਚੱਲ ਪਏ।
ਸਤਿਦ੍ਰਵ ਸਲਤਾ ਉਤਰੇ ਭਲੇ,
ਸਤਿਗੁਰੂ ਜੀ ਦਰਿਆ ਪਾਰ ਕੀਤਾ ਹੈ।
ਦੱਖਣ ਦਿਸ਼ਾ ਕਰੇ ਮੁਖ ਆਏ, ਜਿੱਥੋਂ ਪਿਤਾਮਾ ਜੰਗ ਮਚਾਏ,
ਦੱਖਣ ਦਿਸ਼ਾ ਵੱਲ ਮੁਖ ਕਰਕੇ ਜਿੱਧਰ ਮਹਾਰਾਜ ਆਦਿਕ ਨਗਰ ਨੇ, ਇਸ ਪਾਸੇ ਸਤਿਗੁਰੂ ਜੀ ਚੱਲ ਕੇ ਆਏ ਨੇ, ਜਿੱਧਰ ਸਤਿਗੁਰੂ ਜੀ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜਿਆ ਹੈ, ਉਸ ਪਾਸੇ ਚੱਲਦਿਆਂ ਗੁਰੂ ਹਰ ਰਾਏ ਸਾਹਿਬ ਜੀ ਆ ਰਹੇ ਨੇ। ਉਹ ਕਥਾ ਆਪ ਦੀ ਮਾਲਵੇ ਦੀ ਫੇਰੀ ਦੀ ਕਥਾ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।